ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੇ ਜੀਓ ਪਿਆ ਤੋ ਸ਼ਰਨੀ ਤੈਂਡੀ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੜੇ ਸੁੰਦਰ ਅੰਦਾਜ਼ ਵਿਚ ਔਰ ਬੜੀ ਮਿੱਠੀ ਆਵਾਜ਼ ਵਿਚ ਉਹ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀ। ਮਕਸਦ ਜੁੜਨਾ ਹੀ ਹੈ, ਉਸ ਮਾਲਕ ਦੇ ਨਾਲ ਕਿਸੇ ਤਰ੍ਹਾਂ ਸਾਡਾ ਜੁੜਨਾ ਹੋ ਜਾਏ। ਔਰ ਕੀਰਤਨ ਕਥਾ ਇਸੇ ਕਰਕੇ ਹੀ ਹੈ ਕਿ ਕੀਰਤਨ ਦੁਆਰਾ ਵੀ ਉਸ ਮਾਲਕ ਨਾਲ ਜੁੜਨਾ, ਕਥਾ ਦੁਆਰਾ ਵੀ ਉਸ ਮਾਲਕ ਨਾਲ ਜੁੜਨਾ, ਸਾਨੂੰ ਸਮਝ ਪਵੇ ਗੁਰਬਾਣੀ ਕੀ ਆਖਦੀ, ਸਾਡਾ ਮਨ ਪ੍ਰਭਾਵਿਤ ਹੋਵੇ ਤੇ ਸਾਡਾ ਜੁੜਨਾ ਹੋ ਜਾਵੇ ਉਸ ਮਾਲਕ ਦੇ ਨਾਲ। ਜਿੰਨਾ ਚਿਰ ਸਮਝ ਨਹੀਂ ਪੈਂਦੀ ਓਨੀ ਦੇਰ ਮਨ ਪ੍ਰਭਾਵਿਤ ਨਹੀਂ ਹੁੰਦਾ, ਫਿਰ ਮਨ ਮੰਗ ਨਹੀਂ ਕਰਦਾ, ਉਸੇ ਚੀਜ਼ ਦੀ ਮੰਗ ਕਰਦਾ ਜਿਹਦੇ ਤੋਂ ਇਹ ਪ੍ਰਭਾਵਿਤ ਹੋ ਜਾਂਦਾ, ਤੇ ਪ੍ਰਭਾਵਿਤ ਉਹਦੇ ਤੋਂ ਹੁੰਦਾ ਜਿਹਦੀ ਸਮਝ ਪੈ ਗਈ। ਤੋ ਗੁਰੂ ਸਵਾਰਿਓ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਇਸ ਅੰਦਰ ਮੇਰੇ ਸਾਹਿਬ ਜੀ ਅੱਜ ਕੀ ਬਖਸ਼ਿਸ਼ ਕਰਦੇ ਨੇ। ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਅਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਕਿ ਸਤਿਗੁਰੂ ਜੀ ਆਪ ਸਿਰ ਤੇ ਹੱਥ ਰੱਖ ਕੇ ਵਿਚਾਰ ਕਰਵਾ ਲੈਣ। ਗੁਰੂ ਸਵਾਰਿਓ ਸਾਨੂੰ ਅੰਦਰ ਦਾ ਟਿਕਾਓ ਬਖਸ਼ਿਸ਼ ਕਰਨ, ਉਸ ਮਾਲਕ ਦੀ ਸਿਫਤ ਸਲਾਹ ਵਿਚ ਸਾਡਾ ਜੁੜਨਾ ਹੋਵੇ। ਤੋ ਪਾਤਸ਼ਾਹ ਜੀ ਅੱਜ ਕੀ ਬਖਸ਼ਿਸ਼ ਕਰਦੇ ਨੇ, ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ। ਵਾਹਿਗੁਰੂ ਜੀ ਸਤਨਾਮ। ਵਾਹਿਗੁਰੂ ਕਾਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੇ ਗੋ ਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤ ਲਾਗ ਲਗਾਵੇ ਗੋ ਮਨ ਹਰ ਰੰਗ ਰਾਤਾ ਗਾਵੇ ਗੋ ਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤ ਲਾਗ ਲਗਾਵੇ ਗੁਰ ਹਾਉ ਹਰ ਰੰਗ ਰਾਤਾ ਸਦ ਬੈਰਾਗੀ ਹਰ ਨਿਕਟ ਤਿਨਾ ਘਰ ਆਵੇ ਗੋ ਤਿਨ ਕੀ ਪੰਕ ਮਿਲੈ ਤਾਂ ਜੀਵਾਂ ਕਰ ਕਿਰਪਾ ਆਪ ਤਿਆਵੇ ਗੋ ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੋਰੈ ਰੰਗ ਨ ਆਵੇ ਗੋ ਫਿਰ ਉਲਟਿਓ ਜਨਮ ਹੋਵੇ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੇ ਗੋ ਇੰਦਰੀ ਦਸੇ ਦਿਸੇ ਦਸੇ ਫੁਨ ਧਾਵਤ ਤ੍ਰੈ ਗੁਣੀਆਂ ਖਿੰਨ ਨ ਟਿਕਾਵੇ ਗੋ ਸਤਗੁਰ ਪਰਚੈ ਵਸ ਗਤ ਆਵੇ ਮੋਖ ਮੁਕਤ ਸੋ ਪਾਵੇ ਗੋ ਓਅੰਕਾਰ ਏਕੋ ਰਵ ਰਹਿਆ ਸਭ ਇਕ ਸਮਹੇ ਸਮਾਵੇ ਗੋ ਏਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੇ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੇ ਗੋ ਗੁਰਮੁਖ ਜਾਏ ਮਿਲੈ ਨਿਜ ਮਹਿਲੀ ਅਨਹਦ ਸ਼ਬਦ ਵਜਾਵੇ ਗੋ ਜੀ ਜੰਤ ਸਭ ਸ੍ਰਿਸ਼ਟ ਉਪਾਈ ਗੁਰਮੁਖ ਸੋਭਾ ਪਾਵੇ ਗੋ ਬਿਨ ਗੁਰ ਭੇਟੇ ਕੋ ਮਹਿਲ ਨ ਪਾਵੇ ਆਏ ਜਾਏ ਦੁਖ ਪਾਵੇ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੇ ਗੋ ਸਤਗੁਰ ਮਿਲਤ ਮਹਾ ਸੁਖ ਪਾਇਆ ਮਤ ਮਲੀਨ ਬਿਗਸਾਵੇ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸ਼ਰਧਾ ਨਾਮ ਲਗਾਵੇ ਗੋ ਨਾਨਕ ਗੁਰੂ ਗੁਰੂ ਹੈ ਸਤਗੁਰ ਮੈਂ ਸਤਗੁਰ ਸ਼ਰਨ ਮਲਾਵੇ ਗੋ
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਇੱਕ ਵਾਰੀ ਪਿਆਰ ਵਿੱਚ ਭਿੱਜ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਵਾਰਿਓ ਅੱਜ ਦਾ ਇਹ ਮੁਬਾਰਕ ਸ਼ਬਦ ਕਾਨੜਾ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1310 ਤੇ ਸਭਾਇਮਾਨ ਗੁਰੂ ਸਵਾਰਿਓ ਇਸ ਮੁਬਾਰਕ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ ਅੱਠ ਪਦਿਆਂ ਦਾ ਇਹ ਸ਼ਬਦ ਹੈ ਇਸ ਦੀ ਜੋ ਰਹਾਉ ਦੀ ਪੰਕਤੀ ਹੈ ਇਹ ਮੂਲ ਭਾਵ ਹੈ ਸਾਰੇ ਸ਼ਬਦ ਦਾ ਜਿਸ ਵਿਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਮਨ ਹਰ ਰੰਗ ਰਾਤਾ ਗਾਵੇ ਗੋ ਭੈ ਭੈ ਤ੍ਰਾਸ ਪਏ ਹੈ ਨਿਰਮਲ ਗੁਰਮਤ ਲਾਗ ਲਗਾਵੇ ਗੁਰੂ ਸਵਾਰਿਓ ਇਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਨੇ ਜਿਹੜੇ ਆਪਣੇ ਮਨ ਨੂੰ ਉਸ ਪਿਆਰੇ ਦੇ ਪਿਆਰ ਵਿਚ ਰੰਗ ਲੈਂਦੇ ਨੇ ਤੇ ਪਿਆਰ ਵਿਚ ਰੰਗੀਜ ਕੇ ਉਸ ਮਾਲਕ ਦੇ ਗੀਤ ਗਾਉਂਦੇ ਨੇ ਉਹਦੇ ਗੀਤ ਗਾਣੇ ਉਹਦੀ ਸਿਫਤ ਸਲਾਹ ਕਰਨੀ ਬਾਣੀ ਪੜ੍ਹਨੀ ਕੀ ਹੈ ਉਹਦੇ ਗੀਤ ਗਾਣੇ ਗੁਣ ਗਾਵਤ ਤੇਰੀ ਉਤਰਸ ਮੈਲ ਕਹਿੰਦੇ ਨੇ ਇਹਦੇ ਨਾਲ ਜਿਹੜੇ ਮਨ ਦੀ ਮੈਲ ਵਿਕਾਰਾਂ ਦੀ ਮੈਲ ਉਹ ਲਹਿ ਜਾਂਦੀ ਜਦੋਂ ਆਪਾਂ ਉਹਦੀ ਸਿਫਤ ਸਲਾਹ ਕਰਦੇ ਬਿਨਸ ਜਾਏ ਹਉਮੈ ਬਿਖ ਫੈਲ ਹਉਮੈ ਤਾਂ ਰੋਗ ਜਿਹੜਾ ਇਹ ਵੀ ਕੱਟਿਆ ਜਾਂਦਾ ਉਹਦੀ ਸਿਫਤ ਸਲਾਹ ਕਰਨ ਦੇ ਨਾਲ ਪਰ ਮਨ ਕਰਕੇ ਉਹਦੇ ਗੀਤ ਗਾਣੇ ਨੇ ਮਨ ਕਰਕੇ ਉਹਦੀ ਸਿਫਤ ਸਲਾਹ ਕਰਨੀ ਹੈ ਜੇ ਗੁਰਦੁਆਰੇ ਵੀ ਆਉਣਾ ਤੇ ਮਨ ਕਰਕੇ ਸਿਫਤ ਸਲਾਹ ਕਰਨੀ ਹੈ ਤੇ ਮਨ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹੀ ਬਚਨ ਕਿਹਾ ਸੀ ਦੌਲਤ ਖਾਂ ਲੋਧੀ ਨੂੰ ਇਹੀ ਬਚਨ ਕਿਹਾ ਸੀ ਉਸ ਕਾਜੀ ਨੂੰ ਜਿਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹੋ ਤੇ ਪਾਤਸ਼ਾਹ ਕਹਿਣ ਲੱਗੇ ਕੋਈ ਇਤਰਾਜ਼ ਨਹੀਂ ਜ਼ਰੂਰ ਪੜਾਂਗਾ ਰੌਲਾ ਪੈ ਗਿਆ ਸਾਰੇ ਸੁਲਤਾਨਪੁਰ ਲੋਧੀ ਦੇ ਲੋਕ ਇਕੱਠੇ ਹੋ ਗਏ ਕਿ ਅੱਜ ਨਾਨਕ ਨੇ ਇਸਲਾਮ ਧਾਰਨ ਕਰ ਲੈਣ ਮਸੀਤ ਵਿਚ ਗਏ ਨੇ ਨਮਾਜ਼ ਪੜ੍ਹਨ ਉਥੇ ਜਦੋਂ ਜਾ ਕੇ ਨਮਾਜ਼ ਅਦਾ ਕਰਨੀ ਸੀ ਤੇ ਬੜਾ ਝੁਕਦੇ ਨੇ ਕਾਜੀ ਬੜਾ ਝੁਕਿਆ ਦੌਲਤ ਖਾਂ ਲੋਧੀ ਬਾਰ ਬਾਰ ਗੋਡਿਆਂ ਤੇ ਹੱਥ ਰੱਖ ਕੇ ਪਰ ਗੁਰੂ ਨਾਨਕ ਖੜੇ ਰਹੇ ਗੁਰੂ ਨਾਨਕ ਨਹੀਂ ਝੁਕੇ ਜਦੋਂ ਨਮਾਜ਼ ਪੜ੍ਹ ਲਈ ਤੇ ਉਸ ਤੋਂ ਬਾਅਦ ਉਹਨੇ ਕਿਹਾ ਕਹਿਣ ਲੱਗੇ ਐਵੇਂ ਕਹਿਣ ਦੀਆਂ ਗੱਲਾਂ ਨੇ ਜੇ ਤੁਸੀਂ ਸਾਡੇ ਨਾਲ ਬਚਨ ਕੀਤਾ ਸੀ ਕਿ ਤੁਹਾਨੂੰ ਖੁਦਾ ਦਾ ਖੌਫ ਨਹੀਂ ਹੈ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ ਤੁਸੀਂ ਨਮਾਜ਼ ਕਜ਼ਾ ਕੀਤੀ ਹੈ ਤੁਸੀਂ ਪੜ੍ਹੀ ਨਹੀਂ ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਨੇ ਕਿ ਭਲਿਓ ਮੈਂ ਤੁਹਾਡੇ ਨਾਲ ਨਮਾਜ਼ ਪੜ੍ਹਨ ਦਾ ਵਾਅਦਾ ਕੀਤਾ ਸੀ ਪਰ ਮੈਂ ਤੁਹਾਡੇ ਨਾਲ ਤੇ ਤਾਂ ਪੜ੍ਹਦਾ ਜੇ ਤੁਸੀਂ ਨਮਾਜ਼ ਦੇ ਵਿਚ ਹੁੰਦੇ ਤੇ ਉਹ ਹੱਸ ਪੈ ਕਹਿਣ ਲੱਗੇ ਹੱਦ ਹੋ ਗਈ ਸਾਰੇ ਲੋਕਾਂ ਨੇ ਵੇਖਿਆ ਸੀ ਤੇ ਇੱਥੇ ਹੀ ਪਾਤਸ਼ਾਹ ਕਹਿੰਦੇ ਨੇ ਨਹੀਂ ਤਨ ਕਰਕੇ ਹੀ ਇੱਥੇ ਹੋ ਨਾ ਮਨ ਕਰਕੇ ਤੇ ਇੱਥੇ ਨੇ ਗੱਲ ਤੇ ਉਦੋਂ ਬਣਨੀ ਹੈ ਜਦੋਂ ਮਨ ਕਰਕੇ ਨਮਾਜ਼ ਪੜ੍ਹੋ ਕਹਿਣ ਲੱਗੇ ਫਿਰ ਮਨ ਕਰਕੇ ਅਸੀਂ ਕਿੱਥੇ ਸੀ ਤੇ ਪਾਤਸ਼ਾਹ ਕਹਿਣ ਲੱਗੇ ਦੌਲਤ ਖਾਂ ਲੋਧੀ ਨੂੰ ਕਹਿਣ ਲੱਗੇ ਤੂੰ ਤੇ ਘੋੜੇ ਖਰੀਦਦਾ ਸੀ ਪਿਆ ਤੂੰ ਘੋੜਿਆਂ ਦੀ ਮੰਡੀ ਲੱਗੀ ਏ ਉਥੋਂ ਤੂੰ ਘੋੜੇ ਖਰੀਦ ਰਿਹਾ ਸੀ ਤੇ ਕਾਜੀ ਕਹਿੰਦਾ ਮੈਂ ਤੇ ਇੱਥੇ ਹੀ ਸੀ ਨਾ ਤੇ ਪਾਤਸ਼ਾਹ ਕਹਿਣ ਲੱਗੇ ਨਹੀਂ ਤੇਰਾ ਮਨ ਵੀ ਘਰ ਵਿਚ ਸੀ ਤਨ ਕਰਕੇ ਤੂੰ ਇੱਥੇ ਸੀ ਪਰ ਤੇਰਾ ਮਨ ਤੇ ਉਥੇ ਸੀ ਕਿਉਂਕਿ ਤੇਰੇ ਘਰ ਘੋੜੀ ਸੂਈ ਏ ਘਰ ਵਿਚ ਡੂੰਘਾ ਇਕ ਟੋਇਆ ਹੈ ਤੇ ਤੇਰੇ ਮਨ ਵਿਚ ਇਕ ਤੌਖਲਾ ਸੀ ਕਿ ਕਿਤੇ ਵਛੇਰਾ ਟੋਏ ਚ ਨਾ ਡਿੱਗ ਪਵੇ ਸੱਚ ਦੱਸ ਤੂੰ ਮਨ ਕਰਕੇ ਉਥੇ ਸੀ ਕਿ ਨਹੀਂ ਹੱਥ ਜੋੜ ਕੇ ਕਹਿਣ ਲੱਗਾ ਜੀ ਸੱਚੀ ਗੱਲ ਤੇ ਇਹੀ ਸੱਚ ਹੈ ਅਸੀਂ ਮਨ ਕਰਕੇ ਗੁਰੂ ਕੋਲ ਆਈਏ ਤੇ ਗੱਲ ਬਣੇ ਮਨ ਕਰਕੇ ਪਾਠ ਕਰੀਏ ਤੇ ਗੱਲ ਬਣ ਜਾਏਗੀ ਕੇਵਲ ਤਨ ਦੇ ਤਲ ਤੇ ਨਹੀਂ ਮਨ ਦੇ ਤਲ ਤੋਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿਹੜੇ ਭਾਈ ਮਨ ਨੂੰ ਰੰਗ ਕੇ ਉਸ ਪਰਮਾਤਮਾ ਦੇ ਰੰਗ ਵਿਚ ਤੇ ਉਹਦੇ ਗੀਤ ਗਾਉਂਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਦੇਖੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਿਤੇ ਧੂਣੇ ਨਹੀਂ ਤਪਾਏ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਲ ਧਾਰੇ ਨਹੀਂ ਕੀਤੇ ਗੁਰੂ ਨਾਨਕ ਦੇਵ ਨੇ ਯੋਗ ਧਾਰਨ ਨਹੀਂ ਕੀਤਾ ਗੁਰੂ ਨਾਨਕ ਨੇ ਸਿਰਫ ਗਾਇਆ ਔਰ ਇੰਨੇ ਪ੍ਰਾਣਾਂ ਨਾਲ ਗਾਇਆ ਉਸ ਮਾਲਕ ਨੂੰ ਕਿ ਸਹਿ ਬਾਣੀ ਵਿਚ ਵੀ ਕਹਿੰਦੇ ਨੇ ਕਿ ਯੋਗ ਬਣਿਆ ਤੇਰਾ ਕੀਰਤਨ ਗਾਏ ਗਾਉਣਾ ਹੀ ਜਪ ਬਣ ਗਿਆ ਗਾਉਣਾ ਹੀ ਤਪ ਬਣ ਗਿਆ ਗਾਉਣਾ ਹੀ ਯੋਗ ਬਣ ਗਿਆ ਪਰ ਕਦੋਂ ਜਦੋਂ ਮਨ ਕਰਕੇ ਜੁੜ ਕੇ ਗਾਏ ਜਦੋਂ ਮਨ ਕਰਕੇ ਉਹਦੀ ਸਿਫਤ ਸਲਾਹ ਕੀਤੀ ਸਾਹਿਬ ਕਹਿੰਦੇ ਨੇ ਮਨ ਹਰ ਰੰਗ ਰਾਤਾ ਗਾਵੇ ਗੋ ਤੇ ਜਦੋਂ ਮਨ ਕਰਕੇ ਜਿਹੜੇ ਉਹਦੀ ਸਿਫਤ ਸਲਾਹ ਕਰਦੇ ਨੇ ਨਾ ਕਹਿੰਦੇ ਨੇ ਇਹ ਵਕਾਰ ਅੰਦਰ ਦੇ ਇਹਨਾਂ ਕਰਕੇ ਮਨੁੱਖ ਦੇ ਅੰਦਰ ਇੱਕ ਡਰ ਬਣਿਆ ਰਹਿੰਦਾ ਇੱਕ ਭੈ ਬਣਿਆ ਰਹਿੰਦਾ ਕਾਹਦਾ ਕਿਉਂਕਿ ਅੰਦਰ ਵਿਕਾਰਾਂ ਕਰਕੇ ਮਲੀਨਤਾ ਹੈ। ਵਿਕਾਰਾਂ ਕਰਕੇ ਮਨ ਜਿਹੜਾ ਇਹ ਮਲੀਨ ਹੋਇਆ ਪਿਆ, ਔਰ ਅੰਦਰ ਫਿਰ ਇੱਕ ਡਰ ਵੀ ਹੈ, ਭੈ ਵੀ ਹੈ। ਜਿਹੜਾ ਬੰਦਾ ਚੋਰ ਹੁੰਦਾ ਨਾ ਜੀ, ਉਹਨੂੰ ਵੀ ਡਰ ਹੁੰਦਾ, ਸਾਧ ਨੂੰ ਕਾਹਦਾ ਡਰ ਹੁੰਦਾ। ਜਿਹਦੇ ਅੰਦਰ ਕੋਈ ਕਮੀ ਹੁੰਦੀ ਹੈ ਉਹਨੂੰ ਡਰ ਹੁੰਦਾ। ਪਰ ਗੁਰੂ ਸਵਾਰਿਓ ਜਿਹੜੇ ਮਨ ਕਰਕੇ ਉਹਦੀ ਸਿਫਤ ਸਲਾਹ ਕਰਦੇ ਨੇ, ਕਹਿੰਦੇ ਨੇ ਭੈ ਭੈ ਤਰਾਸ, ਤਰਾਸ ਕਹਿੰਦੇ ਨੇ ਡਰ ਨੂੰ, ਭਏ ਹੈ ਨਿਰਮਲ। ਜਿਹੜਾ ਡਰ ਸੀ ਉਹ ਨਿਰਮਲਤਾ ਵਿੱਚ ਬਦਲ ਗਿਆ, ਜਿਹੜੇ ਅੰਦਰ ਵਿਕਾਰਾਂ ਕਰਕੇ ਮੈਲ ਸੀ ਉਹ ਹੁਣ ਨਿਰਮਲਤਾ ਵਿੱਚ ਬਦਲ ਗਈ। ਜਦੋਂ ਮੈਂ ਫਿਰ ਬੇਨਤੀ ਕਰਾਂ, ਕਿਵੇਂ ਹੁੰਦਾ ਗੁਣ ਗਾਵਤ ਤੇਰੀ ਉਤਰਸ ਮੈਲ, ਜਦੋਂ ਉਹਦੇ ਗੀਤ ਗਾਏ ਨੇ ਨਾ, ਤੇ ਫਿਰ ਅੰਦਰ ਜਿਹੜੀ ਮੈਲ ਸੀ ਵਿਕਾਰਾਂ ਦੀ ਉਹ ਲਹਿ ਗਈ, ਉਹ ਜਿਹੜੇ ਪਾਪ ਸਨ ਵਿਕਾਰ ਸਨ ਹੁਣ ਨਿਰਮਲਤਾ ਵਿੱਚ ਤਬਦੀਲ ਹੋ ਗਏ। ਤੇ ਫਿਰ ਪਾਤਸ਼ਾਹ ਕਹਿੰਦੇ ਨੇ ਗੁਰਮਤ ਲਾਗ ਲਗਾਵੇ ਗੋ, ਕਹਿੰਦੇ ਨੇ ਗੁਰੂ ਦੀ ਮਤ ਲੈ ਕੇ, ਗੁਰੂ ਦੀ ਮਤ ਲੈ ਕੇ ਜਦੋਂ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜ ਗਏ ਤੇ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਂਝ ਬਣ ਗਈ, ਮਨ ਜਿਹੜਾ ਸੀ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਗਿਆ। ਰਹਾਓ ਹਰ ਰੰਗ ਰਾਤਾ ਸਦ ਬੈਰਾਗੀ, ਕਹਿੰਦੇ ਨੇ ਉਹ ਫਿਰ ਮਨ ਜਿਹੜਾ ਜਦੋਂ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ, ਮਨ ਉਸ ਪਾਸੇ ਜੁੜ ਗਿਆ, ਫਿਰ ਕਹਿੰਦੇ ਨੇ ਕਿ ਮਾਇਆ ਵਾਲੇ ਪਾਸਿਓ, ਜਿਹੜਾ ਮਨ ਹਮੇਸ਼ਾ ਮਾਇਆ ਵਾਲੇ ਪਾਸੇ ਦੌੜਦਾ ਸੀ, ਕਹਿੰਦੇ ਨੇ ਉਸ ਪਾਸਿਓ ਹੁਣ ਬੈਰਾਗੀ ਹੋ ਗਿਆ। ਭਾਵ ਉਸ ਪਾਸਿਓ ਮਨ ਜਿਹੜਾ ਸੀ ਨਾ ਇਹ ਚੁੱਕਿਆ ਗਿਆ, ਹੁਣ ਨਿਰੰਕਾਰ ਵਾਲੇ ਪਾਸੇ ਜੁੜ ਗਿਆ, ਸੰਸਾਰ ਵਾਲੇ ਪਾਸਿਓ ਟੁੱਟ ਗਿਆ। ਕਹਿੰਦੇ ਨੇ ਨਾ ਇਹ ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਇਧਰ ਲਾਣਾ, ਇਹ ਕੀ ਪੁੱਟਣਾ ਮਨ, ਮਨ ਨੂੰ ਇੱਕ ਪਾਸਿਓ ਪੁੱਟ ਕੇ ਤੇ ਦੂਜੇ ਪਾਸੇ ਲਾਣਾ ਪੈਣਾ, ਇੱਕ ਪਾਸਾ ਤਿਆਗਣਾ ਪਏਗਾ। ਜਦੋਂ ਬੱਚੀ ਦਾ ਆਨੰਦ ਕਾਰਜ ਹੁੰਦਾ ਤੇ ਆਪਾਂ ਲਾਵਾਂ ਦੇ ਪਾਠ ਵਿੱਚ ਪੜ੍ਹਦੇ ਹਾਂ ਕਿ ਹਰ ਪਹਿਲੜੀ ਲਾਵ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ, ਪ੍ਰਵਿਰਤੀ ਕਰਮ, ਇੱਕ ਪਾਸਿਓ ਪ੍ਰਵਿਰਤ ਹੋ ਕੇ ਤੇ ਦੂਜੇ ਪਾਸੇ। ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੇ, ਇਹਦਾ ਮਤਲਬ ਹੁਣ ਇੱਕ ਪਾਸੇ ਦਾ ਮੋਹ ਜਿਹੜਾ ਇਹ ਟੁੱਟ ਗਿਆ ਤੇ ਦੂਜੇ ਪਾਸੇ ਜੁੜ ਗਿਆ, ਇਧਰੋਂ ਪੁੱਟਣਾ ਤੇ ਇਧਰ ਲਾਣਾ। ਪਰਮਾਤਮਾ ਵਾਲੇ ਪਾਸੇ ਮਨ ਨੂੰ ਜੋੜਨਾ ਤੇ ਮਾਇਆ ਵਾਲੇ ਪਾਸਿਓ ਤੋੜਨਾ। ਹੁਣ ਇੱਥੇ ਮੇਰੇ ਪਾਤਸ਼ਾਹ ਜੀ ਇਹੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਹਰ ਰੰਗ ਰਾਤਾ ਸਤ ਬਹਿਰਾਗ, ਉਹ ਹਮੇਸ਼ਾ ਹੀ ਫਿਰ ਮਾਇਆ ਵਾਲੇ ਪਾਸਿਓ ਵੈਰਾਗੀ ਹੋ ਜਾਂਦੇ ਨੇ। ਹਰ ਨਿਕਟ ਤਿਨਾ ਘਰ ਆਵੇ ਗੋ, ਕਹਿੰਦੇ ਨੇ ਪਰਮਾਤਮਾ ਉਹਨਾਂ ਦੇ ਨੇੜੇ ਆ ਜਾਂਦਾ, ਪਰਮਾਤਮਾ ਉਹਨਾਂ ਦੇ ਨੇੜੇ ਵੱਸਦਾ। ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜ ਜਾਈਏ ਨਾ, ਪਰਮਾਤਮਾ ਨਾਲ ਸਾਡੀ ਨੇੜਤਾ ਬਣ ਜਾਂਦੀ। ਆਪਾਂ ਜਿਹਨੂੰ ਵੀ ਯਾਦ ਕਰਾਂਗੇ, ਜਿਸ ਨੂੰ ਆਪਾਂ ਬਹੁਤਾ ਯਾਦ ਕਰਨੇ ਆ, ਉਹਦੇ ਨਾਲ ਸਾਡੀ ਨੇੜਤਾ ਬਣ ਜਾਂਦੀ, ਤੇ ਜੇ ਪਰਮਾਤਮਾ ਨੂੰ ਯਾਦ ਕਰਾਂਗੇ ਤੇ ਪਰਮਾਤਮਾ ਨਾਲ ਵੀ ਨੇੜਤਾ ਬਣ ਜਾਏਗੀ। ਕਹਿੰਦੇ ਨੇ ਪਰਮਾਤਮਾ ਦੇ ਨਾਲ ਜਦੋਂ ਸਾਡੀ ਨੇੜਤਾ ਬਣ ਗਈ, ਉਸ ਨੂੰ ਜਪਦਿਆਂ ਜਪਦਿਆਂ ਤਿੰਨਾਂ ਘਰ ਆਵੇ ਗੋ, ਘਰ ਕਿਹੜਾ, ਹਿਰਦਾ। ਇਸ ਹਿਰਦੇ ਵਿੱਚ ਫਿਰ ਉਹ ਪਰਮਾਤਮਾ ਜਿਹੜਾ ਉਹ ਆ ਕੇ ਵੱਸ ਜਾਂਦਾ, ਹਿਰਦਾ ਰੂਪੀ ਘਰ ਵਿੱਚ ਪਰਮਾਤਮਾ ਟਿਕਾਣਾ ਕਰਦਾ। ਕਿਉਂ? ਕਿਉਂਕਿ ਹੁਣ ਵਿਕਾਰਾਂ ਵਾਲੇ ਪਾਸਿਓ ਮਨ ਜਿਹੜਾ ਚੁੱਕਿਆ ਗਿਆ ਤੇ ਮਨ ਦੇ ਵਿੱਚ ਨਿਰਮਲਤਾ ਆ ਗਈ। ਜਿੱਥੇ ਨਿਰਮਲਤਾ ਆਵੇਗੀ ਉੱਥੇ ਨਿਰੰਕਾਰ ਦਾ ਵਾਸਾ ਹੋਵੇਗਾ, ਤੇ ਜਿੱਥੇ ਕਹਿੰਦੇ ਨੇ ਨਿਰਮਲਤਾ ਨਹੀਂ ਹੈ ਉੱਥੇ ਵਿਕਾਰਾਂ ਦਾ ਵਾਸਾ ਹੁੰਦਾ। ਜਿੱਥੇ ਮੈਲ ਹੋਵੇ, ਗੰਦਗੀ ਹੋਵੇ, ਵਿਕਾਰਾਂ ਦੀ ਮੈਲ ਹੋਵੇ, ਉੱਥੇ ਨਿਰੰਕਾਰ ਦਾ ਵਾਸਾ ਕਦੀ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਨੇ ਕਿ ਜਦੋਂ ਉਹਦੇ ਨਾਮ ਦੇ ਨਾਲ ਜੁੜ ਗਏ ਤੇ ਫਿਰ ਪਰਮਾਤਮਾ ਨਿਕਟ ਤਿੰਨਾਂ ਘਰ ਆਵੇ ਗੋ, ਉਹਨਾਂ ਦੇ ਹਿਰਦਾ ਰੂਪੀ ਘਰ ਵਿੱਚ ਉਹ ਮਾਲਕ ਆਪ ਵੱਸ ਜਾਂਦਾ। तिन की पंक मिलै ता जीवा कर कृपा आप दिवा वैगो। पंक कहिंदे ने चरण धूड़ी, पंक कहिंदे ने ओ रब दे प्यारियां दी किते चरण धूड़ी मिल जाए ते मैनू आत्मक जीवन मिलदा तां जीवा। जिवें पढ़ने ना कि नानक नाम मिले तां जीवा तन मन थीवे हरिया, इसे तरह ही जेड़े रब दे प्यारे ने उन्हां दी चरण धूड़ी, पर किन्हां दी, जिन्हां दे चरण परमात्मा दे घर तक पहुंचे उन्हां दी चरण धूड़ी। भाई साहिब भाई गुरदास जी कहिंदे ने कि नक सिख लो सकल अंग रोम रोम कर, काट काट सिखन के चरणन पैवारी है। कहिंदे ने पैर दे नौ तो लैके सिर दी चोटी तक मेरा शरीर सारा जेड़ा रोम रोम तो कट दिता जाए, ते कट के करना की है, काट काट सिखन के चरणन पैवारी है। वो मेरे गुरु दे सिख जेड़े ने उन्हां दे चरणा तो वार दिता जाए, काट काट सिखन के चरणन पे वारी है। फिर कहिंदे ने अगन जराए फुन पीसन पसाए, अग विच साड़ के फिर ओनू पी दिता जाए समेत ही हड्डियां। अगन जराए फुन पीसन पसाए, लै उडे पवन होए अनक प्रकारी है। कई तरह दे नाल हवा जेड़ी है उस स्वाह नू लै के उड़ जाए। जाहू जाहू सिख पग धरै गुर पंथ प्रात, जिथे जिथे गुरु दा सिख परमेश्वर दे घर वाल नू तुरन लग्या कदम रखदा। जाहू जाहू पग सिख धरै गुर पंथ प्रात, ताहे ताहे मार्ग में भसम को डारी। कहिंदे ने उस रस्ते दे विच मेरे तन दी सवा सुट दियो, तेहे पद पादक चरण लिख लागी रहे, दया के दयाल मोहे पतत उदारिये। कहिंदे ने ऐसे प्रभु दे प्यारियां दे चरणा दे नाल मेरी किते सुरत जुड़ी रवे, हे मालिक कृपा कर दया के दयाल मोहे पतत उदारिये। मैं भी पापां दा भरिया होया हां, कृपा करो मैनू भी चरण धूड़ी मिल जाए ते मेरा भी किसे तरह आधार हो जाए। चरण धूड़ी दी बड़ी महानता। रहीम नू जदों देशन काला दे दिता गया ना, ते कह दिता सी कि तू लगभग 1000 किलोमीटर दूर रहना है राज भाग। जहांगीर ने कह दिया तू नेड़े नहीं आउणा। अकबर दे समय इहदा बड़ा बोलबाला सी, इहदी पूरी गलबात सी, पर अकबर तो बाद जहांगीर ने इनू देश निकाला दे दी। ए तुरदा तुरदा चित्रकूट चला गया। कवि बहुत वड्डा सी, इहदा नाम सी बड़ा, इहदे दोहरे जेड़े ने सारे हिंदुस्तान विच बड़े मशहूर सन। उत्थे जदों पहुंचया ते हिंदू तीर्थ है, उत्थे लोग हाथियां ते चढ़ के आउंदे ने, वड्डे वड्डे रजवाड़े लोग जेड़े सन ओ हाथियां ते चढ़ के आए। ते हाथी दा काम हुंदा है कि ओ मिट्टी लै के अपने उत्ते सुटदा रहे, भावे उन्हूं तुसी नवा भी दिओ ना, उन्हें सुंड दे नाल जे मिट्टी उहदे हाथ आ गई तो उन्हें अपने उत्ते सुटनी। रहीम तुरिया जांदा है, सामने तुलसीदास बैठे, ते तुलसीदास भी शायर है। किसी ने दस दिता कि वह जिहड़ा फलाना बंदा तुरिया आउंदा है ये वह रहीम है जिहदे दोहे सारे हिंदुस्तान च मशहूर ने। हुण तुलसीदास शायर है ते उन्हें फिर सवाल किया, शायर है शायरी दे विच सवाल करेगा, ते सवाल करदा है, कहन लगा धूर धरत निज सीस पर कहो रहीम कह काज। रहीम ए दस के हाथी मिट्टी पुट पुट के अपने उत्ते क्यों सुटदा, की कारण है। धूर धरत निज सीस पर कहो रहीम कह काज। ते रहीम भी अगों शायर है, कहन लगा ज ਜੇ ਰਜ ਮੁਨ ਪਤਨੀ ਤਰੀ ਤੈ ਖੋਜੈ ਗਜਰਾਜ। ਗਜਰਾਜ ਕਹਿੰਦੇ ਨੇ ਹਾਥੀ ਨੂੰ, ਕਹਿੰਦੇ ਨੇ ਜਿਸ ਚਰਨ ਧੂੜੀ ਦੇ ਨਾਲ ਗੌਤਮ ਰਿਸ਼ੀ ਦੀ ਘਰ ਵਾਲੀ ਅਹਿਲਿਆ ਦਾ ਆਧਾਰ ਹੋਇਆ ਸੀ ਨਾ, ਉਹ ਚਰਨ ਧੂੜੀ ਇਹ ਵੀ ਲੱਭਦਾ ਫਿਰਦਾ ਕਿਤੇ ਮੈਨੂੰ ਵੀ ਲੱਭ ਜਾਏ ਤੇ ਮੇਰਾ ਵੀ ਆਧਾਰ ਹੋ ਜਾਏ। ਚਰਨ ਧੂੜੀ ਉਹਨਾਂ ਦੀ ਜਿਨ੍ਹਾਂ ਦੇ ਕਦਮ ਪਰਮਾਤਮਾ ਦੇ ਘਰ ਤੱਕ ਪਹੁੰਚੇ ਨੇ। ਗੁਰਸਿੱਖਾਂ ਕੀ ਹਰ ਧੂੜ ਦੇ ਅਮ ਪਾਪੀ ਵੀ ਗਤ ਪਾਏ। ਐਸੇ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਮਿਲ ਜਾਏ ਤੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਮਾਲਕ ਜੀ ਕਿਰਪਾ ਕਰੋ, ਤਿੰਨ ਕੀ ਪੰਕ ਮਿਲੇ ਤਾਂ ਜੀਵਾਂ, ਕਰ ਕਿਰਪਾ ਆਪ ਦਿਵਾਵੇ ਗੋ। ਕਹਿੰਦੇ ਨੇ ਤੁਹਾਡੀ ਕਿਰਪਾ ਤੋਂ ਬਗੈਰ ਇਹ ਚਰਨ ਧੂੜੀ ਵੀ ਨਸੀਬ ਨਹੀਂ ਹੁੰਦੀ। ਜੇ ਤੁਸੀਂ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋ ਤੇ ਤਾਂ ਇਹ ਚਰਨ ਧੂੜੀ ਨਸੀਬ ਹੁੰਦੀ। ਦੇਖੋ ਉਹਦੀ ਕਿਰਪਾ ਨਾ ਹੋਵੇ ਤੇ ਬੰਦਾ ਗੁਰਦੁਆਰੇ ਵੀ ਨਹੀਂ ਜਾ ਸਕਦਾ। ਜੇ ਉਹਦੀ ਕਿਰਪਾ ਨਹੀਂ ਨਾ ਤੇ ਆਪਾਂ ਗੁਰੂ ਘਰ ਨਹੀਂ ਆ ਸਕਦੇ। ਕਈ ਐਸੇ ਨੇ ਜਿਹੜੇ ਆਉਣਾ ਚਾਹੁੰਦੇ ਨੇ ਪਰ ਸਿਹਤ ਇਜਾਜ਼ਤ ਨਹੀਂ ਦਿੰਦੀ, ਮੰਜਿਆਂ ਤੇ ਪਏ ਤਰਲੇ ਲਈ ਜਾਂਦੇ ਨੇ, ਨਹੀਂ ਆ ਸਕਦੇ। ਕਈ ਐਸੇ ਨੇ ਜਿਨ੍ਹਾਂ ਨੂੰ ਸੂਝ ਹੀ ਕੋਈ ਨਹੀਂ, ਉਹ ਭਾਵੇਂ ਕੋਲੋਂ 20 ਵਾਰੀ ਲੰਘ ਜਾਣ ਉਹ ਮੱਥਾ ਨਹੀਂ ਟੇਕਦੇ ਆ। ਕਿਉਂ? ਕਿਉਂਕਿ ਉਹਨਾਂ ਨੂੰ ਮਾਲਕ ਨੇ ਸੂਝ ਹੀ ਨਹੀਂ ਐਸੀ। ਤੇ ਕਈ ਐਸੇ ਨੇ ਸੂਝ ਵੀ ਹੈ, ਸਿਹਤ ਵੀ ਹੈ, ਪਰ ਉਹਨਾਂ ਕੋਲ ਸਮਾਂ ਕੋਈ ਨਹੀਂ, ਉਹਨਾਂ ਕੋਲ ਸਮਾਂ ਹੀ ਨਹੀਂ। ਕਹਿੰਦੇ ਨਹੀਂ ਜੀ ਸਾਡੇ ਕੋਲ ਸਮਾਂ ਕੋਈ। ਇਹ ਗੱਲ ਵੱਖਰੀ ਹੈ ਕਿ ਪਹਿਲਾਂ ਜਦੋਂ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਨਾ, ਉਦੋਂ ਬੰਦਾ ਨੰਗੇ ਪੈਰੀ ਆਉਂਦਾ, ਅਰਦਾਸ ਬੇਨਤੀ ਕਰਦਾ, ਮਾਲਕਾ ਮੇਰੇ ਤੇ ਕਿਰਪਾ ਕਰ, ਮੇਰਾ ਕਾਰੋਬਾਰ ਚੰਗਾ ਚੱਲੇ। ਤੇ ਜਦੋਂ ਕਿਰਪਾ ਕਰ ਦਿੰਦਾ, ਕਾਰੋਬਾਰ ਚੰਗਾ ਚੱਲ ਗਿਆ, ਫਿਰ ਕਾਰੋਬਾਰ ਲਈ ਤੇ ਸਮਾਂ ਹੈ ਪਰ ਜਿੰਨੇ ਚਲਾਇਆ ਉਹਦੇ ਲਈ ਸਮਾਂ ਕੋਈ। ਦਾਤ ਪਿਆਰੀ ਵਿਸਰਿਆ ਦਿੱਤਾ, ਫਿਰ ਬੰਦੇ ਕੋਲ ਸਮਾਂ ਕੋਈ ਨਹੀਂ। ਕਈ ਤੇ ਇੱਥੋਂ ਤੱਕ ਕਹਿੰਦੇ ਨੇ ਸਾਡੇ ਕੋਲ ਤੇ ਮਰਨ ਵੇਲ ਨਹੀਂ, ਅਸੀਂ ਗੁਰਦੁਆਰੇ ਕਿੱਥੇ ਜਾ। ਮੈਂ ਕਈ ਵਾਰੀ ਕਹਿ ਦਿੰਦਾ ਹੁੰਦਾ ਕਿ ਇਹ ਵੇਲ ਤੇ ਉਹਨੇ ਆਪੇ ਹੀ ਕੱਢ ਲੈਣਾ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਇਹ ਵੇਲ ਉਹਨੇ ਆਪੇ ਹੀ ਕੱਢ ਲੈਣਾ। ਹਾਂ ਠੀਕ ਹੈ, ਬੰਦਾ ਜਿਸ ਚੀਜ਼ ਨੂੰ ਜ਼ਰੂਰੀ ਸਮਝਦਾ ਨਾ ਉਹਦੇ ਲਈ ਸਮਾਂ ਕੱਢ ਲੈਂਦਾ, ਜੋ ਮਰਜ਼ੀ ਹੋ ਉਹਦੇ ਵਾਸਤੇ ਸਮਾਂ ਕੱਢ ਲੈਂਦਾ, ਪਰ ਪਰਮਾਤਮਾ ਨੂੰ ਗੁਰੂ ਨੂੰ ਜ਼ਰੂਰੀ ਨਹੀਂ ਸਮਝ ਲਿਆ, ਇਸ ਲਈ ਉਹਦੇ ਕੋਲ ਸਮਾਂ ਕੋਈ ਨਹੀਂ। ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੂੰ ਇਹ ਮਾਲਕ ਤੌਫੀਕ ਦਿੰਦਾ, ਉਹ ਗੁਰੂ ਘਰ ਵਿਚ ਆ ਕੇ ਨਤਮਸਤਕ ਹੁੰਦੇ ਨੇ। ਤੇ ਗੁਰੂ ਸਵਾਰਿਓ, ਜੀਵਨ ਦੇ ਸਾਰੇ ਸੁੱਖ ਵੀ ਇੱਥੇ ਹੀ ਜੇ। ਮੈਂ ਫਿਰ ਬੇਨਤੀ ਕਰਾਂ, ਸਾਰੇ ਸੁੱਖ ਜਿਹੜੇ ਨੇ ਉਹ ਇਸੇ ਥਾਂ ਤੋਂ ਮਿਲਣੇ ਨੇ, ਬਾਕੀ ਜਿੱਥੇ ਮਰਜ਼ੀ ਭੱਜ ਲਈਏ ਨਾ। ਜੇ ਕੋਈ ਬੰਦਾ ਆਖੇ ਕਿ ਮੈਂ ਸੁੱਖ ਖਰੀਦ ਲਵਾਂ, ਨਹੀਂ ਖਰੀਦਿਆ ਜਾ ਸਕਦਾ। ਤੁਸੀਂ ਵਧੀਆ ਘਰ ਬਣਾ ਸਕਦੇ ਹੋ, ਸੁੱਖ ਨਹੀਂ ਖਰੀਦ ਸਕਦੇ। ਤੁਸੀਂ ਵਧੀਆ ਬੈੱਡ ਲਿਆ ਸਕਦੇ ਹੋ, ਪਰ ਨੀਂਦ ਜਿਹੜੀ ਉਹ ਭਾਗਾਂ ਨਾਲ, ਇਹ ਉਹਦੀ ਕਿਰਪਾ ਹੈ। ਕਈ ਗੋਲੀਆਂ ਖਾ ਖਾ ਕੇ ਸੌਂਦੇ ਨੇ ਤਾਂ ਵੀ ਨਹੀਂ ਆਉਂਦੇ, ਕਿਉਂਕਿ ਸੁੱਖ ਜਿਹੜਾ ਇਹ ਉਸ ਮਾਲਕ ਦੀ ਦਾਤ ਹੈ। ਧਨ ਦੌਲਤ ਜਿੰਨਾ ਮਰਜ਼ੀ ਕੋਲ ਹੋਵੇ, ਜੇ ਸਿਹਤ ਕਰਕੇ ਬੰਦਾ ਦੁਖੀ ਤੇ ਕੀ ਕਰੋ। ਮੇਰੇ ਇੱਕ ਬਹੁਤ ਪਿਆਰੇ ਸੱਜਣ ਬੜੇ ਵਿਦਵਾਨ ਸਨ ਤੇ ਪ੍ਰਾਪਰਟੀ ਵੀ ਬਹੁਤ ਜ਼ਿਆਦਾ ਉਹਨਾਂ ਕੋਲ, ਲਗਭਗ 125 ਕਿੱਲਾ ਜ਼ਮੀਨ, 3-4 ਪੈਟਰੋਲ ਪੰਪ, 3-4 ਸ਼ੋਰੂਮ ਆਪਣੇ। ਬਿਮਾਰ ਸਨ ਤੇ ਮੈਂ ਉਹਨਾਂ ਦਾ ਪਤਾ ਲੈਣ ਵਾਸਤੇ ਗਿਆ। ਭੈਣ ਜੀ ਬਾਹਰ ਮਿਲੇ, ਮੈਂ ਫਤਿਹ ਬੁਲਾਈ, ਮੈਂ ਕਿਹਾ ਵੀ ਮੈਂ ਭਾਈ ਸਾਹਿਬ ਨੂੰ ਮਿਲਣ ਵਾਸਤੇ ਆਇਆ। ਕਹਿੰਦੇ ਨੇ ਵੀ ਉਹ ਅੰਦਰ ਨਾ ਡਾਇਲਿਸਿਸ ਹੋ ਰਿਹਾ। ਆਪਣੇ ਘਰ ਹੀ ਉਹਨਾਂ ਆਪਣੀ ਮਸ਼ੀਨ ਲਿਆ ਕੇ ਲਾਈ ਸੀ ਜਿਹਦੇ ਨਾਲ ਡਾਇਲਿਸਿਸ ਕਰ ਲਈ। ਕਹਿਣ ਲੱਗੇ ਕਿ ਅੰਦਰ ਡਾਇਲਿਸਿਸ ਚੱਲ ਰਿਹਾ, ਬੈਠੋ, ਚਾਹ ਪਾਣੀ ਪੀਤਾ। ਉਸ ਤੋਂ ਬਾਅਦ ਭਾਈ ਸਾਹਿਬ ਆਏ ਤੇ ਮੈਨੂੰ ਮਿਲ ਕੇ ਤੇ ਰੋਣ ਲੱਗ ਪਏ। ਮੈਂ ਕਿਹਾ ਵੀਰ ਜੀ ਤੁਸੀਂ ਇੰਨਾ ਦਿਲ ਕਿਉਂ ਛੋਟਾ ਕੀਤਾ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਗੱਲ ਇਹ ਹੈ ਵੀ ਪਰਮਾਤਮਾ ਦਾ ਦਿੱਤਾ ਬੜਾ ਹੀ ਕੁਛ, ਕਿਸੇ ਵੀ ਗੱਲ ਦੀ ਕਮੀ ਨਹੀਂ, ਪਰ ਜੇ ਅੱਜ ਮੈਂ ਸਭ ਕੁਝ ਵੇਚ ਕੇ ਵੀ ਆਖਾਂ ਨਾ ਮੈਨੂੰ ਤੰਦਰੁਸਤੀ ਮਿਲ ਜਾਏ, ਇਹ ਨਹੀਂ ਮਿਲ ਸਕਦਾ। ਇਹ ਉਹਦੀ ਦਾਤ ਹੈ, ਉਹ ਕਿਰਪਾ ਕਰੇ ਤੇ ਤਾਂ। ਇਹ ਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਵੀ ਮਾਲਕਾ ਤੂੰ ਸਾਨੂੰ ਤੰਦਰੁਸਤੀ ਦਿੱਤੀ, ਅਸੀਂ ਚੰਗੇ ਭਲੇ ਤੁਰੇ ਫਿਰਨੇ, ਇਹ ਉਹਦੀ ਦਾਤ ਹੈ। ਸਾਹਿਬ ਜੀ ਕਹਿੰਦੇ ਨੇ ਕਿ ਬਹੁਤਾ ਧਨ ਇਕੱਠਾ ਕਰ ਲਈਏ ਤੇ ਜੇ ਬੰਦਾ ਆਖੇ ਨਾ ਮੈਨੂੰ ਸੁੱਖ ਮਿਲ ਜਾਏ, ਨਹੀਂ ਜੇ ਮਿਲਦਾ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਹਦੇ ਕੋਲ ਬਹੁਤ ਹੈ ਨਾ ਉਹ ਵੀ ਵਿਚਾਰੇ ਗੋਲੀਆਂ ਖਾਂਦੇ ਰਹਿੰਦੇ ਨੇ, ਉਹਨਾਂ ਨੂੰ ਵੀ ਨੀਂਦ ਨਹੀਂ ਪਈ। ਜਿਹਦੇ ਕੋਲ ਨਹੀਂ ਉਹਨੇ ਤੇ ਦੁਖੀ ਹੋਣਾ ਹੀ ਹੋਣਾ, ਜਿਹਦੇ ਕੋਲ ਹੈ ਉਹ ਵੀ ਦੁਖੀ, ਕਿਉਂਕਿ ਸੁੱਖ ਜਿਹੜਾ ਉਹ ਭਾਗਾਂ ਦਾ। ਜੇ ਕੋਈ ਬੰਦਾ ਆਖੇ ਕਿ ਮੈਂ ਦੇਸ਼ੋਂ ਵਿਦੇਸ਼ ਚਲਾ ਜਾਵਾਂ ਸ਼ਾਇਦ ਉੱਥੇ ਮੈਨੂੰ ਸੁੱਖ ਮਿਲ ਜਾਏ, ਨਹੀਂ ਮੈਂ ਵਿਦੇਸ਼ਾਂ ਵਿੱਚ ਵੀ ਵੇਖਦਾ, ਬੜੇ ਦੇਸ਼ਾਂ ਚ ਜਾਣ ਦਾ ਮੈਨੂੰ ਮੌਕਾ ਮਿਲਦਾ, ਪਰ ਮੈਂ ਵੇਖਦਾ ਬੜੇ ਬੜੇ ਦੁਖੀ ਨੇ, ਬੜੇ ਪਰੇਸ਼ਾਨ, ਕਈ ਬਜ਼ੁਰਗ ਪਰੇਸ਼ਾਨ ਨੇ। ਔਰ ਮੈਂ ਬੇਨਤੀ ਕਰਾਂ ਕਿ ਦੇਖੋ ਆਪਾਂ ਮਗਰੋਂ ਜਿੰਨੇ ਮਰਜ਼ੀ ਲੰਗਰ ਲਾਏ ਜਾਈਏ ਨਾ, ਜਿਉਂਦੇ ਜੀ ਮਾਪਿਆਂ ਦੀ ਸੇਵਾ ਸਾਨੂੰ ਕਰ ਲੈਣੀ ਚਾਹੀਦੀ, ਜਿੰਨੀ ਵੱਧ ਤੋਂ ਵੱਧ ਹੋ ਸਕੇ ਸੇਵਾ ਕਰ ਲਈ। ਤੇ ਜੇ ਮਾਪੇ ਦੁਖੀ ਹੋਏ ਤੇ ਸਾਡੇ ਕੋਲ ਧਨ ਦੌਲਤ ਜਿੰਨਾ ਮਰਜ਼ੀ ਹੋਵੇ ਕਿਸੇ ਅਰਥ ਨਹੀਂ ਜੇ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਜੋ ਆਪਾਂ ਅੱਜ ਬੀਜਣਾ ਉਹ ਹੀ ਵੱਢਣਾ ਪੈਣਾ, ਜੋ ਅੱਜ ਬੀਜਾਂਗੇ ਨਾ ਉਹ ਹੀ ਵੱਢਣਾ ਪੈਣਾ। ਜਿਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਕੇ। ਇਸ ਕਰਕੇ ਕਈ ਹੁਣ ਮਰਨ ਤੋਂ ਬਾਅਦ ਬਾਪੂ ਦੇ ਮੂੰਹ ਚ ਘਿਓ ਪਾਈ ਜਾਣਗੇ ਕਿ ਸਾਡਾ ਘਿਓ ਖਾਂਦਾ ਹੀ ਤੁਰ ਗਿਆ, ਉਦੋਂ ਭਾਵੇਂ ਬਾਪੂ ਨੂੰ ਕਿਤੇ ਦਾਲ ਚ ਚਮਚਾ ਨਾ ਹੀ ਪਾ ਕੇ ਦਿੱਤਾ ਹੋਵੇ, ਪਰ ਮਗਰੋਂ ਸ਼ੋ ਕਰਨਾ ਕੋਈ ਅਰਥ ਨਹੀਂ। ਮਗਰੋਂ ਜਿੰਨੇ ਮਰਜ਼ੀ ਲੋਕਾਂ ਨੂੰ ਤੁਸੀਂ ਮਾਲ ਪੂੜੇ ਖਵਾਈ ਜਾਓ ਕਿਸੇ ਅਰਥ ਨਹੀਂ, ਸਰਾਧ ਕਰਾਈ ਜਾਓ ਕਿਸੇ ਅਰਥ ਨਹੀਂ, ਜੀਵਤ ਪਿੱਤਰ ਨਾ ਮਾਨੇ ਕੋਈ ਮੂਹੇ ਸਰਾਧ ਕਰਾਈ ਨਹੀਂ। ਪਿਆਰਿਓ ਸੁੱਖ ਉਹਨੂੰ ਹੀ ਮਿਲਣਾ ਜਿੰਨੇ ਕਮਾਈ ਕੀਤੀ, ਜਿੰਨੇ ਆਪਣੇ ਮਾਂ ਬਾਪ ਨੂੰ ਸੁੱਖ ਦਿੱਤਾ ਨਾ ਉਹਨੂੰ ਅੱਗੇ ਵੀ ਸੁੱਖ ਮਿਲੇ, ਤੇ ਜਿੰਨੇ ਆਪਣਿਆਂ ਨੂੰ ਦੁਖੀ ਕੀਤਾ ਨਾ ਉਹ ਸੁੱਖ ਦੀ ਆਸ ਨਹੀਂ ਜੇ ਰੱਖ ਸਕਦਾ, ਸੁੱਖ ਨਹੀਂ ਮਿਲ। ਗੁਰੂ ਸਵਾਰਿਓ ਇਹ ਸੁੱਖ ਕੇਵਲ ਤੇ ਕੇਵਲ ਬਾਣੀ ਵਿੱਚ ਹੈ, ਨਾਮ ਵਿੱਚ ਹੈ। ਜਿਹੜੇ ਨਾਮ ਨਾਲ ਜੁੜਦੇ ਨੇ ਉਹਨਾਂ ਨੂੰ ਮਾਲਕ ਮੱਤ ਵੀ ਉਦਾਂ ਦੀ ਪਾਉਂਦਾ, ਉਹਨਾਂ ਨੂੰ ਆਪਣੀ ਸਮੱਤ ਵੀ ਦਿੰਦਾ। ਕਹਿੰਦੇ ਨੇ ਚਾਰ ਵੇਦ ਛੇ ਸ਼ਾਸਤਰ ਮੇਂ ਬਾਤ ਲਿਖੀ ਹੈ ਦੋਏ, ਸੁੱਖ ਦੀਜੈ ਸੁੱਖ ਹੋਤ ਹੈ, ਦੁੱਖ ਦੀਜੈ ਦੁੱਖ ਹੋਏ। ਜੇ ਅੱਜ ਸੁੱਖ ਦਿਆਂਗੇ ਤੇ ਕੱਲ ਨੂੰ ਸੁੱਖ ਆਸ ਕਰਾਂਗੇ, ਸੁੱਖ ਮਿਲੇਗਾ। ਜੇ ਅੱਜ ਨਹੀਂ ਨਾ ਦਿੱਤਾ ਕਿਸੇ ਨੂੰ ਤੇ ਅੱਗੋਂ ਆਪ ਵੀ ਤਿਆਰ ਹੀ ਰਹੀਏ, ਇਹ ਕੁਦਰਤ ਦਾ ਨਿਯਮ ਹੈ ਐਸਾ। ਤੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਮਾਲਕ ਜੀ ਕਿਰਪਾ ਕਰੋ ਉਹਨਾਂ ਦੀ ਚਰਨ ਧੂੜੀ ਮੈਨੂੰ ਪ੍ਰਾਪਤ ਹੋ ਜਾਵੇ, ਕਰ ਕਿਰਪਾ ਆਪ ਦਿਵਾਵੇ। ਉਹ ਆਪ ਮਾਲਕ ਕਿਰਪਾ ਕਰਕੇ ਇਹ ਬਖਸ਼ਿਸ਼ ਕਰਦਾ। ਦੁਬਦਾ ਲੋਭ ਲੱਗੇ ਹੈ ਪ੍ਰਾਣੀ, ਮਨ ਕੋਰੇ ਰੰਗ ਨਾ ਆਵੇ ਗੋ। ਕਹਿੰਦੇ ਨੇ ਜਿਹੜਾ ਬੰਦਾ ਦੁਬਦਾ ਵਿੱਚ ਪਿਆ ਹੁੰਦਾ, ਦੁਬਦਾ ਕੀ ਹੈ, ਦੋ ਪਾਸੇ ਦੀ, ਦੋ ਪਾਸੇ ਦੀ, ਹੁਣ ਬੰਦਾ ਚੁਰਾਏ ਤੇ ਜਾ ਕੇ ਖੜਾ ਹੋ ਜਾਏ ਤੇ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਜਿਹੜਾ ਮਾਰਗ ਹੈ ਉਹ ਕਿਹੜਾ, ਦੁਰਾਹੇ ਤੇ ਖਲੋਤਾ ਹੋਵੇ ਜਾ ਕੇ ਤੇ ਉਥੇ ਦੁਬਦਾ ਵਿੱਚ ਪੈ ਗਿਆ ਕਿ ਮੈਂ ਕਿਹੜੇ ਪਾਸੇ ਤੁਰਾਂ। ਇੱਕ ਪਾਸਾ ਜਿਹੜਾ ਉਹ ਚੁਣਨਾ ਪਏ, ਦੁਬਦਾ ਵਿੱਚ ਪਿਆ ਬੰਦਾ ਜਿਹੜਾ ਉਹ ਕਿਸੇ ਪਾਸੇ ਜੋਗਾ ਵੀ ਨਹੀਂ, ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਕਦੇ ਪਾਰ ਨਹੀਂ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਦੋਏ ਦਿਸ਼ਾ ਗਹਿ ਗਹਾਏ ਸੋ ਹਾਥ ਪਾਉ ਟੁੱਟੈ। ਕਹਿੰਦੇ ਨੇ ਜਿਹੜਾ ਬੰਦਾ ਦਲਦਲ ਚ ਫਸਿਆ ਹੋਵੇ ਤੇ ਉਹ ਜੇ ਤੇ ਇੱਕ ਨੂੰ ਆਵਾਜ਼ ਮਾਰੇ ਕਿ ਭਰਾ ਕਿਰਪਾ ਕਰ ਮੈਨੂੰ ਬਾਹ ਫੜ ਕੇ ਬਾਹਰ ਕੱਢ ਲੈ ਤੇ ਉਹ ਬਾਹਰ ਨਿਕਲ ਆਵੇਗਾ, ਤੇ ਜੇ ਇੱਕ ਬਾਂਹ ਇਧਰ ਕਿਸੇ ਨੂੰ ਫੜਾਈ ਏ ਦੂਜੀ ਦੂਜੇ ਨੂੰ ਇਧਰ ਫੜਾਈ ਹੋਵੇ, ਦੋਵੇ ਖਿੱਚੀ ਜਾਣ ਤੇ ਮੋਢਿਆਂ ਤੋਂ ਬਾਹਾਂ ਤੇ ਭਾਵੇਂ ਨਿਕਲ ਜਾਣ ਪਰ ਆਪ ਨਹੀਂ ਜੇ ਬਾਹਰ ਆਉਂਦਾ, ਦੋ ਪਾਸੇ ਦੀ ਖਿੱਚ। ਤੋ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਬਦਾ ਲੋਭ ਲੱਗੇ ਹੈ ਪ੍ਰਾਣੀ, ਦੁਬਦਾ ਕਰਕੇ ਬੰਦਾ ਲੋਭ ਵਿੱਚ ਫਸਿਆ ਹੋਇਆ ਹੈ, ਪਰ ਮਨ ਕੋਰੇ ਰੰਗ ਨਾ ਆਵੇ ਗੋ। ਕਹਿੰਦੇ ਨੇ ਜਿਨ੍ਹਾਂ ਦੇ ਮਨ ਕੋਰੇ ਨੇ ਪਰਮਾਤਮਾ ਵਾਲੇ ਪਾਸੇ ਨਹੀਂ ਭਤੀਜਦੇ ਉਨ੍ਹਾਂ ਨੂੰ ਨਾਮ ਦਾ ਰੰਗ ਨਹੀਂ ਜੇ ਚੜ ਸਕਦਾ, ਉਨ੍ਹਾਂ ਨੂੰ ਨਾਮ ਦਾ ਰੰਗ ਕਦੇ ਨਹੀਂ ਚੜ ਸਕਦਾ।
ਫੇਰੇ ਉਲਟੇ ਹੋ ਜਨਮ ਹੋਵੇ ਗੁਰਬਚਨੀ, ਗੁਰਪੁਰਖ ਮਿਲੈ ਰੰਗ ਲਾਵੈ ਗੋ।
ਕਹਿੰਦੇ ਨੇ ਜਦੋਂ ਗੁਰੂ ਮਿਲ ਪੈਂਦਾ, ਗੁਰੂ ਦੇ ਬਚਨਾਂ ਦੇ ਨਾਲ ਜਿਹੜੀ ਮਤ ਦੁਬਦਾ ਵਸ ਹੋ ਕੇ ਵਿਕਾਰਾਂ ਵਾਲੇ ਪਾਸੇ ਮਾਇਆ ਵਾਲੇ ਪਾਸੇ ਤੁਰਦੀ ਸੀ, ਉਹ ਹੁਣ ਮਤ ਜਿਹੜੀ ਉਹ ਉਲਟ ਗਈ। ਫਿਰ ਉਲਟਿਓ, ਜਦੋਂ ਮਤ ਉਸ ਪਾਸਿਓ ਇਧਰ ਉਲਟ ਕੇ ਆ ਗਈ, ਫਿਰ ਕਹਿੰਦੇ ਨੇ ਜਨਮ ਹੋਵੇ ਗੁਰਬਚਨੀ, ਉਹਦਾ ਫਿਰ ਦੁਬਾਰਾ ਜਨਮ ਹੁੰਦਾ। ਸਤਿਗੁਰ ਕੇ ਜਨਮੇ ਕਮਣ ਮਟਾ। ਗੁਰੂ ਦੇ ਘਰ ਵਿੱਚ ਜਨਮ ਉਦੋਂ ਹੁੰਦਾ ਜਦੋਂ ਆਪਾਂ ਗੁਰੂ ਦੇ ਅੱਗੇ ਆਪਣਾ ਆਪਾਂ ਸਰੈਂਡਰ ਕਰਦੇ। ਦੇਖੋ ਜਦੋਂ ਅਖੰਡੇ ਪਾਟੇ ਦੀ ਪਹੁ ਲਈਦੀ ਹੈ ਨਾ, ਤੇ ਉਦੋਂ ਕਹਿੰਦੇ ਨੇ ਕਿ ਅੱਜ ਤੇਰਾ ਗੁਰੂ ਦੇ ਘਰ ਵਿੱਚ ਜਨਮ ਹੋਇਆ। ਭਾਵੇਂ 50 ਸਾਲ ਪਹਿਲਾਂ ਦਾ ਜੰਮਿਆ ਹੋਵੇ, ਪਰ ਕਹਿੰਦੇ ਨੇ ਪਿਆਰਿਆ ਗੁਰੂ ਦੇ ਘਰ ਵਿੱਚ ਤੇਰਾ ਅੱਜ ਜਨਮ ਹੋਇਆ, ਅੱਜ ਤੋਂ ਬਾਅਦ ਤੇਰਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਸਾਹਿਬ ਕੌਰ ਜੀ, ਔਰ ਪਿਆਰਿਆ ਤੇਰਾ ਨਗਰ ਜੋ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਦਾ ਵਾਸ। ਅੱਜ ਜਨਮ ਹੋ ਗਿਆ ਗੁਰੂ ਦੇ ਘਰ। ਇਸ ਕਰਕੇ ਕਹਿੰਦੇ ਨੇ ਕਿ ਜਦੋਂ ਮਤ ਉਲਟ ਕੇ ਗੁਰੂ ਵਾਲੇ ਪਾਸੇ ਜੁੜਦੀ ਏ, ਫਿਰ ਜਨਮ ਹੋਵੇ ਗੁਰਬਚਨੀ, ਗੁਰੂ ਦੇ ਬਚਨਾਂ ਅਨੁਸਾਰ ਉਸ ਦਾ ਫਿਰ ਦੁਬਾਰਾ ਨਵਾਂ ਜਨਮ ਹੁੰਦਾ। ਗੁਰਪੁਰਖ ਮਿਲੈ ਰੰਗ ਲਾਵੈ ਗੋ। ਕਹਿੰਦੇ ਨੇ ਹੁੰਦਾ ਕਦੋਂ ਹੈ? ਜਦੋਂ ਪੂਰਾ ਗੁਰੂ ਮਿਲ ਪੈਂਦਾ, ਉਹਦੇ ਨਾਮ ਦਾ ਰੰਗ ਚੜ ਜਾਂਦਾ, ਉਹ ਰੰਗ ਚਾੜ ਦੇਵੇ ਗੁਰੂ ਕਿਰਪਾ ਕਰ ਦੇਵੇ, ਤੇ ਮਨ ਜਿਹੜਾ ਵਿਕਾਰਾਂ ਵਾਲੋ ਪਾਸੇ ਬਦਲ ਕੇ ਗੁਰੂ ਦੇ ਬਚਨਾਂ ਦੇ ਨਾਲ ਪਤੀਜ ਜਾਂਦਾ, ਪਸੀਜ ਜਾਂਦਾ। ਔਰ ਫਿਰ ਕਹਿੰਦੇ ਨੇ ਕਿ ਨਾਮ ਨੂੰ, ਮਨ ਨੂੰ ਨਾਮ ਦਾ ਰੰਗ ਜਿਹੜਾ ਉਹ ਚੜ ਜਾਂਦਾ। ਇੰਦਰੀ ਦਸੇ ਦਸੇ ਫੁੰਨ ਧਾਵਤ। ਇਹ ਕਹਿੰਦੇ ਨੇ ਕਿ ਦਸੇ ਇੰਦਰੀਆਂ ਜਿਹੜੀਆਂ ਨੇ ਇਹ ਦਸਾਂ ਦਿਸ਼ਾਵਾਂ ਵਿੱਚ ਹੀ ਹਰ ਵੇਲੇ ਦੌੜਦੀਆਂ ਨੇ, ਪਰ ਤ੍ਰੈ ਗੁਣੀਆਂ ਖਿੰਨ ਨਾ ਟਕਾਵੈ ਗੋ। ਮਾਇਆ ਦੇ ਤਿੰਨ ਗੁਣ ਨੇ, ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਮਾਇਆ ਦੇ ਤਿੰਨ ਗੁਣ ਨੇ, ਤੇ ਤਿੰਨਾਂ ਗੁਣਾਂ ਦੇ ਵਿੱਚ ਹੀ ਮਨੁੱਖ ਜਿਹੜਾ ਨਾ ਇਹ ਭਟਕਦਾ ਰਹਿੰਦਾ, ਇਹਦਾ ਮਨ ਜਿਹੜਾ ਉਹ ਕਿਸੇ ਪਾਸੇ ਟਿਕਦਾ ਨਹੀਂ। ਕਹਿੰਦੇ ਨੇ ਖਿੰਨ ਨਾ ਟਿਕਾਵੈ ਗੋ, ਇੱਕ ਖਿੰਨ ਵਾਸਤੇ ਵੀ ਨਹੀਂ ਟਿਕਦਾ, ਤੇ ਜੇ ਇੱਕ ਖਿੰਨ ਵਾਸਤੇ ਵੀ ਟਿਕ ਜਾਏ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਕਿ ਕਿਨਕਾ ਏਕ, ਪਾਤਸ਼ਾਹ ਜੀ ਕਹਿੰਦੇ ਨੇ ਕਿ ਸਹਿ ਬਾਣੀ ਵਿੱਚ ਕਹਿੰਦੇ ਨੇ ਕਿ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ ਵਾਸਤੇ, ਇੱਕ ਖਿੰਨ ਲਈ ਜੇ ਸਾਡਾ ਮਨ ਟਿਕ ਗਿਆ ਉਸ ਪਰਮਾਤਮਾ ਦੇ ਨਾਲ। ਇੱਕ ਵਾਰੀ ਮੈਨੂੰ ਇੱਕ ਨੇ ਕਹਿ ਦਿੱਤਾ, ਕਹਿੰਦਾ ਜੀ ਇਹ ਤਾਂ ਕੋਈ ਬਹੁਤੀ ਔਖੀ ਗੱਲ ਨਹੀਂ, ਇੱਕ ਖਿੰਨ ਵਾਸਤੇ ਤੇ ਇੱਕ ਚਿੱਤ ਬੰਦਾ ਹੋ ਹੀ ਜਾਂਦਾ। ਮੈਂ ਕਿਹਾ ਪਿਆਰਿਆ ਜਿਹੜਾ ਇੱਕ ਖਿੰਨ ਵਾਸਤੇ ਹੋ ਜਾਏ ਨਾ, ਦੁਬਾਰਾ ਦੋ ਚਿੱਤਾਂ ਨਹੀਂ ਹੁੰਦਾ, ਤੇ ਜਿਹੜਾ ਫਿਰ ਦੋ ਚਿੱਤਾ ਹੋ ਗਿਆ ਸਮਝ ਲਿਆ ਜੇ ਭੁਲੇਖਾ ਹੀ ਪਿਆ, ਇੱਕ ਚਿੱਤ ਹੋਇਆ ਹੀ ਨਹੀਂ। ਤੇ ਗੁਰੂ ਸਵਾਰਿਓ ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਇੱਕ ਖਿੰਨ ਵਾਸਤੇ ਵੀ ਉਹਨਾਂ ਦਾ ਮਨ ਜਿਹੜਾ ਨਾ ਉਹ ਟਿਕਦਾ ਨਹੀਂ। ਸਤਿਗੁਰ ਪਰਚੈ ਵਸ ਗਤ ਆਵੈ। ਪਰ ਜਦੋਂ ਗੁਰੂ ਦੇ ਨਾਲ ਪਿਆਰ ਬਣ ਜਾਏ, ਗੁਰੂ ਦੇ ਨਾਲ ਜਿੱਦਣ ਸਾਂਝ ਬਣ ਗਈ, ਕਹਿੰਦੇ ਨੇ ਸਤਿਗੁਰ ਪਰਚੈ ਫਿਰ ਵਸ ਗਤ ਆਵੈ। ਕਹਿੰਦੇ ਨੇ ਇਹ ਫਿਰ ਮਨ ਜਿਹੜਾ ਇਹ ਵਸ ਵਿੱਚ ਆ ਜਾਂਦਾ। ਮੋਖ ਮੁਕਤ ਸੋ ਪਾਵੈ ਗੋ। ਕਹਿੰਦੇ ਨੇ ਉਹਨਾਂ ਨੂੰ ਫਿਰ ਮੁਕਤੀ ਪ੍ਰਾਪਤ ਹੁੰਦੀ ਏ। ਮੁਕਤੀ ਕਿਹੜੀ ਏ ਜੀ? ਵਕਾਰਾਂ ਵਾਲੇ ਪਾਸਿਓਂ ਬੰਦਾ ਮੁਕਤ ਹੋ ਜਾਂਦਾ ਹੈ, ਲੱਭ ਲੋਭ ਹੰਕਾਰ ਤੋਂ ਮੁਕਤ ਹੋ ਜਾਂਦਾ ਹੈ। ਇਹੀ ਤੇ ਬੰਧਨ ਨੇ ਮਨੁੱਖ ਨੂੰ, ਇਹੀ ਪਰਮਾਤਮਾ ਵਾਲੇ ਪਾਸੇ ਤੁਰਨ ਨਹੀਂ ਦਿੰਦੇ। ਪਰ ਕਹਿੰਦੇ ਨੇ ਜਦੋਂ ਇਹ ਮਾਲਕ ਕਿਰਪਾ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ, ਫੇਰ ਇਹ ਮਨ ਜਿਹੜਾ ਇਹ ਟਿਕ ਜਾਂਦਾ ਔਰ ਇਹਨਾਂ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ। ਓਅੰਕਾਰ ਏਕੋ ਰਬ ਰਹਿਆ ਸਭ ਇਕ ਸਮਾਏ ਸਮਾਵੈ ਗੋ। ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਜਿਹੜਾ ਓਅੰਕਾਰ ਔਰ ਉਹ ਸਾਰੇ ਥਾਵਾਂ ਤੇ ਰਵਿਆ ਹੋਇਆ, ਹਰ ਥਾਂ ਤੇ ਉਹਦਾ ਵਾਸਾ ਹੈ ਪਰਮਾਤਮਾ ਦਾ। ਓਅੰਕਾਰ ਇਕੋ ਰਵ ਰਹਿਆ, ਇਕੋ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਔਰ ਉਹ ਸਾਰੇ ਥਾਵਾਂ ਤੇ ਉਹਦਾ ਵਾਸਾ ਹੈ। ਸਭ ਇਕ ਸਮਾਹੇ ਸਮਾਵੇ ਕੋ, ਔਰ ਸਾਰੇ ਉਹਦੇ ਵਿਚ ਹੀ ਸਮਾਉਂਦੇ ਨੇ, ਉਹਦੇ ਤੋਂ ਹੀ ਪੈਦਾ ਹੁੰਦੇ ਨੇ। ਜਬ ਉਦਕਰਖ ਕਰਾ ਕਰਤਾਰਾ, ਆਪਾਂ ਰੋਜ਼ ਪੜ੍ਹਨੇ, ਜਦੋਂ ਉਹਨੇ ਆਪਣੀ ਸ਼ਕਤੀ ਦਾ ਫੈਲਾਓ ਕੀਤਾ, ਜਬ ਉਦਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਸਭ ਦੇਹ ਅਪਾਰ, ਸਾਰੀਆਂ ਜਿਹੜੀਆਂ ਨੇ ਨਾ ਇਹ ਸਰੀਰ ਇਹ ਦੇਹਾਂ ਇਹ ਹੋਂਦ ਵਿਚ ਆਉਂਦੀਆਂ। ਪਰ ਜਬ ਆਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰਸਤ। ਕਹਿੰਦੇ ਨੇ ਜਦੋਂ ਉਹਨੇ ਆਪਣੀ ਸ਼ਕਤੀ ਨੂੰ ਸੰਕੋੜ ਤੇ ਸਾਰੇ ਉਹਦੇ ਵਿਚ ਮਿਲ ਜਾਣ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਫਿਰ ਆਗ ਮੇ ਸਮਾਏ। ਕਹਿੰਦੇ ਨੇ ਅੱਗ ਬਲਦੀ ਏ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਉਹਦੇ ਚੋਂ ਬੜੀਆਂ ਲਾਟਾਂ ਨਿਕਲਦੀਆਂ ਨੇ, ਪਰ ਉਹ ਲਾਟਾਂ ਜਿਹੜੀਆਂ ਨੇ ਉਹਨਾਂ ਦੀ ਕੋਈ ਵੱਖਰੀ ਹੋਂਦ ਨਹੀਂ, ਆਖਿਰਕਾਰ ਉਹਦੇ ਵਿਚ ਹੀ ਫਿਰ ਸਮਾ ਜਾਂਦੇ, ਉਹਦੇ ਵਿਚ ਹੀ ਸਮਾ ਜਾਂਦੇ। ਜੈਸੇ ਏਕ ਨਦ ਤੇ ਕੋਟ ਤਰੰਗ ਉਪਜਤ ਹੈ, ਇੱਕ ਨਦੀ ਦੇ ਵਿਚ ਕਰੋੜਾਂ ਹੀ ਲਹਿਰਾਂ ਜਿਹੜੀਆਂ ਨੇ ਨਾ ਉਹ ਉਪਜਦੀਆਂ ਨੇ, ਪੈਦਾ ਹੁੰਦੀਆਂ ਨੇ। ਪਾਣ ਕੇ ਤਰੰਗ ਸਭੈ ਪਾਣ ਹੀ ਕਹਾਏ, ਕਹਿੰਦੇ ਨੇ ਪਾਣੀ ਦੀਆਂ ਤਰੰਗਾਂ ਜਿਹੜੀਆਂ ਨੇ ਨਾ ਉਹ ਪਾਣੀ ਹੀ ਅਖਵਾਣਾ ਉਹਨਾਂ ਨੇ, ਉਹ ਵੱਖਰੀਆਂ ਨਹੀਂ ਹੋ ਸਕਦੀ। ਕਹਿੰਦੇ ਨੇ ਜੈਸੇ ਏਕ ਧੂਰ ਤੇ ਕੋਟ ਧੂਰ ਉਪਜਤ ਹੈ, ਧੂਰ ਕੇ ਕਨੂਕਾ ਸਭੇ ਧੂਰ ਹੀ ਮਿਲਾਏਗੇ, ਤੈਸੇ ਵਿਸ਼ਵ ਭੂਪ ਤੇ ਅਪੂਪ ਭੂਤ ਪ੍ਰਗਟ ਹੋਏ, ਤਾਹੀ ਸੇ ਉਪਜ ਸਭੈ ਤਾਹੀ ਮੈਂ ਬਲਾਏ। ਕਹਿੰਦੇ ਨੇ ਸਾਰੇ ਉਹਦੇ ਤੋਂ ਉਪਜਦੇ ਨੇ ਤੇ ਉਹਦੇ ਵਿਚ ਹੀ ਇਕ ਦਿਨ ਆ ਕੇ ਫਿਰ ਮਿਲ ਜਾਂਦੇ। ਪਰਮਾਤਮਾ ਤੋਂ ਇਹ ਸਾਰੇ ਸਰੀਰ ਆਏ ਨੇ। ਆ ਤੁਸੀਂ ਵੇਖਦੇ ਹੋ ਸੁੰਦਰ ਫੁੱਲ ਹੋਂਦ ਵਿਚ ਆਇਆ, ਸੋਹਣਾ ਰੰਗ ਲੈ ਕੇ, ਸੋਹਣਾ ਰੂਪ, ਸੋਹਣੀ ਸੁਗੰਧੀ, ਸੋਹਣਾ ਆਕਾਰ ਲੈ ਕੇ ਆਇਆ। ਕੁਝ ਸਮੇਂ ਬਾਅਦ ਉਹਨੇ ਮੁਰਝਾ ਜਾਣਾ ਤੇ ਮੁਰਝਾਣ ਤੋਂ ਬਾਅਦ ਹੌਲੀ ਹੌਲੀ ਉਹ ਟੁੱਟ ਜਾਂਦਾ, ਖਿੰਡ ਜਾਂਦਾ, ਫਿਰ ਉਹ ਕਿੱਥੇ ਚਲਾ ਗਿਆ? ਇਹ ਉਹਦੇ ਕੋਲ ਹੀ ਪਹੁੰਚ ਗਿਆ ਜਿਹਦਾ ਆਪਣਾ ਕੋਈ ਰੂਪ ਨਹੀਂ, ਉਹਦੇ ਕੋਲ ਹੀ ਪਹੁੰਚ ਜਾਂਦਾ। ਇਸੇ ਤਰ੍ਹਾਂ ਹੀ ਅਨੇਕਾਂ ਆਕਾਰ ਹੋਂਦ ਵਿਚ ਆਉਂਦੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਨੇ ਆਖਿਰਕਾਰ ਹੌਲੀ ਹੌਲੀ ਫਿਰ ਉਹਦੇ ਵਿਚ ਹੀ ਜਾ ਕੇ ਇਹ ਸਮਾ ਜਾਂਦੇ ਨੇ। ਸਾਹਿਬ ਕਹਿੰਦੇ ਨੇ ਓਅੰਕਾਰ ਏਕੋ ਰਵ ਰਹਿਆ ਸਭ ਏਕ ਸਮਾਹੇ ਸਮਾਵੈ ਗੋ, ਏਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੈ ਗੋ। ਕਹਿੰਦੇ ਨੇ ਉਹ ਜਿਹੜਾ ਪਰਮਾਤਮਾ ਹੈ ਨਾ, ਉਹ ਪਰਮਾਤਮਾ ਦਾ ਇੱਕ ਰੂਪ ਹੈ ਔਰ ਉਹਦੇ ਹੀ ਬਹੁਤੇ ਰੂਪ ਨੇ। ਪਰਮਾਤਮਾ ਇੱਕ ਰੂਪ, ਉਸ ਤੋਂ ਹੀ ਇਹ ਸਾਰੇ ਰੂਪ ਜਿਹੜੇ ਨੇ ਇਹ ਪੈਦਾ ਹੁੰਦੇ ਨੇ। ਜਿਵੇਂ ਆਪਾਂ ਬਾਣੀ ਵਿਚ ਪੜ੍ਹਦੇ ਹਾਂ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਸਾਰੇ ਰੰਗ ਉਸ ਪਰਮਾਤਮਾ ਦੇ, ਜੋ ਸਰੀਰ ਆਉਂਦੇ ਨੇ ਉਹਦੇ ਤੋਂ ਆਉਂਦੇ ਨੇ ਔਰ ਉਹਦਾ ਹੀ ਹੁਕਮ ਜਿਹੜਾ ਨਾ ਉਹ ਵਿਆਪਕ ਹੈ, ਉਹਦਾ ਹੁਕਮ ਸਾਰੇ ਥਾਵਾਂ ਤੇ ਵਰਤ ਰਿਹਾ। ਇੱਕ ਮੱਛੀ ਸਾਗਰ ਵਿਚ ਰਹਿੰਦੀ ਹੈ, ਔਰ ਉਹ ਆਪਣੇ ਟਿਕਾਣੇ ਤੋਂ ਕਈ ਵਾਰੀ ਸੈਂਕੜੇ ਮੀਲ ਦੂਰ ਚਲੀ ਜਾਂਦੀ ਸੈਂਕੜੇ ਮੀਲ ਦੂਰ ਚਲੀ ਜਾਂਦੀ ਪਰ ਉਹ ਲੱਖ ਵੀ ਯਤਨ ਕਰੇ ਨਾ ਉਹ ਸਾਗਰ ਤੋਂ ਦੂਰ ਨਹੀਂ ਜਾ ਸਕਦਾ ਕਿਉਂਕਿ ਉਹਦਾ ਜੀਵਨ ਹੈ ਉਹਦੇ ਤੋਂ ਬਾਹਰ ਨਹੀਂ ਜਾ ਸਕਦਾ ਇਸੇ ਤਰ੍ਹਾਂ ਹੀ ਪਰਮਾਤਮਾ ਦਾ ਹੁਕਮ ਜਿਹੜਾ ਉਹ ਸਾਰੇ ਥਾਵਾਂ ਤੇ ਵਰਤ ਰਿਹਾ ਬੰਦਾ ਲੱਖ ਵੀ ਯਤਨ ਕਰੇ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ ਹੁਕਮ ਉਹਦਾ ਜਿਹੜਾ ਉਹ ਸਾਰੇ ਥਾਵਾਂ ਤੇ ਵਰਤ ਰਿਹਾ ਉਹਦੇ ਹੁਕਮ ਵਿੱਚ ਹੀ ਸੂਰਜ ਚੱਲ ਰਿਹਾ ਉਹਦੇ ਹੁਕਮ ਵਿੱਚ ਹੀ ਤਾਰੇ ਸਿਆਰੇ ਨੇ ਉਹਦੇ ਹੁਕਮ ਵਿੱਚ ਹੀ ਹਵਾ ਚੱਲ ਰਹੀ ਹੈ ਭੈ ਵਿੱਚ ਪਵਨ ਵਹਿ ਸਦ ਵਾਹੋ ਭੈ ਵਿੱਚ ਚੱਲੇ ਲੱਖ ਤਰੀਆ ਇੱਥੋਂ ਤੱਕ ਭੈ ਵਿੱਚ ਸੂਰਜ ਭੈ ਵਿੱਚ ਚੰਦ ਉਹ ਕਰੋੜੀ ਚੱਲ ਗੁਰੂ ਸਵਾਰਿਓ ਸਭ ਕੁਝ ਉਸ ਮਾਲਕ ਦੇ ਭੈ ਵਿੱਚ ਕਿਉਂਕਿ ਉਹਦਾ ਹੁਕਮ ਵਿਆਪਕ ਹੈ ਉਹਨੇ ਜਿਹੜੀ ਮਰਿਆਦਾ ਬੰਨ ਦਿੱਤੀ ਏ ਉਹਦੇ ਵਿੱਚ ਹੀ ਸਾਰੇ ਚੱਲ ਰਹੇ ਨੇ ਜੇ ਕਿਤੇ ਮਰਿਆਦਾ ਤੋਂ ਬਾਹਰ ਹੋ ਜਾਣਾ ਤੇ ਸਭ ਕੁਝ ਹੀ ਤਹਿਸ ਨਹਿਸ ਹੋ ਜਾਏ ਲੇਕਿਨ ਉਹਦੀ ਮਰਿਆਦਾ ਜਿਹੜੀ ਉਹਦੇ ਉਲਟ ਨਹੀਂ ਕੋਈ ਚੱਲ ਸਕਦਾ ਇਸ ਤਰ੍ਹਾਂ ਹੀ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਕਹਿੰਦੇ ਨੇ ਕਿ ਦੇਖੋ ਉਸ ਮਾਲਕ ਦਾ ਹੁਕਮ ਜਿਹੜਾ ਨਾ ਉਹ ਸਾਰੇ ਥਾਵਾਂ ਤੇ ਵਿਆਪਕ ਹੈ ਉਹਦਾ ਹੁਕਮ ਜਿਹੜਾ ਏਕਤ ਬਚਨ ਚਲਾਵੈ ਗੋ ਬਚਨ ਦਾ ਅਰਥ ਹੈ ਹੁਕਮ ਉਹਦੇ ਹੁਕਮ ਦੇ ਨਾਲ ਹੀ ਸਭ ਕੁਝ ਚੱਲ ਰਿਹਾ ਕੀਤਾ ਪਸਾਓ ਏਕੋ ਕੁਆਓ ਕੁਆਓ ਦਾ ਅਰਥ ਹੈ ਬਚਨ ਬੋਲ ਉਹਦਾ ਬੋਲ ਕਈ ਵਾਰੀ ਕਹਿੰਦੇ ਨੇ ਫਲਾਣਾ ਕੂੰਦਾ ਨਹੀਂ ਕੁਆਓ ਕੁਆਓ ਦਾ ਅਰਥ ਬੋਲ ਬੋਲਦਾ ਨਹੀਂ ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦਾ ਬਚਨ ਜਿਹੜਾ ਉਹ ਵਿਆਪਕ ਹੈ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੈ ਗੋ ਕਹਿੰਦੇ ਨੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹਨੂੰ ਉਸ ਇੱਕ ਦੀ ਪਛਾਣ ਹੋ ਜਾਂਦੀ ਉਸ ਪਰਮਾਤਮਾ ਦੀ ਉਸ ਨੂੰ ਪਛਾਣ ਹੋ ਜਾਂਦੀ ਹੈ ਔਰ ਗੁਰਮੁਖ ਹੋਏ ਲਖਾਵੈ ਗੋ ਇਹ ਸੋਝੀ ਜਿਹੜੀ ਏ ਇਹ ਤਾਂ ਹੀ ਮਿਲਦੀ ਏ ਜਦੋਂ ਗੁਰਮੁਖ ਹੋਈਏ ਤੇ ਗੁਰਮੁਖ ਕਦੋਂ ਹੋਇਆ ਜਾਂਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਆਈ ਗੁਰੂ ਦੇ ਹੁਕਮ ਵਿੱਚ ਆਈਏ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣਾ ਆਪਾ ਗੁਰੂ ਅੱਗੇ ਸਰੈਂਡਰ ਕਰੀਏ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਆਪਣੇ ਗੁਰੂ ਨੂੰ ਧਿਆਨ ਵਿੱਚ ਧਰੀਏ ਕਿ ਮੈਂ ਆਹ ਕੰਮ ਕਰਨ ਲੱਗਾ ਮੇਰੇ ਗੁਰੂ ਨੂੰ ਇਹ ਪ੍ਰਵਾਨ ਵੀ ਹੈ ਕਿ ਨਹੀਂ ਮੇਰੇ ਗੁਰੂ ਨੂੰ ਇਹ ਚੰਗਾ ਵੀ ਲੱਗਦਾ ਕਿ ਨਹੀਂ ਐਸੇ ਬਚਨ ਕਈ ਵਾਰੀ ਮਨੁੱਖ ਇੰਨਾ ਕੁ ਗੁਰੂ ਦਾ ਧਿਆਨ ਵੀ ਧਰਦਾ ਲੇਕਿਨ ਗੁਰੂ ਦੀ ਮਰਜ਼ੀ ਅਨੁਸਾਰ ਨਹੀਂ ਚੱਲਦਾ ਇੱਕ ਵਾਰੀ ਉਦੈਪੁਰ ਦੀ ਗੱਲ ਹੈ ਕਿਸੇ ਦੁਕਾਨ ਦਾ ਉਦਘਾਟਨ ਸੀ ਤੇ ਉੱਥੇ ਮੈਨੂੰ ਵੀ ਬੁਲਾਇਆ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਹੋਇਆ ਫਿਰ ਕਥਾ ਹੋਈ ਤੇ ਉੱਤੇ ਖੰਡੇ ਲਾਏ ਤੇ ਦੁਕਾਨ ਕਾਹਦੀ ਸ਼ਰਾਬ ਦਾ ਠੇਕਾ ਖੋਲਣ ਉੱਤੇ ਖੰਡੇ ਲਾਏ ਤੇ ਦੂਰੋਂ ਪਤਾ ਲੱਗੇ ਕਿ ਗੁਰਸਿੱਖਾਂ ਦੀ ਦੁਕਾਨ ਹੈ ਤੇ ਭਾਈ ਜੀ ਨੇ ਹੁਣ ਅਰਦਾਸ ਕੀਤੀ ਤੇ ਅਰਦਾਸ ਵੀ ਤੇ ਇਹੀ ਕਰਨੀ ਸੀ ਨਾ ਚੰਗਾ ਇਹਦਾ ਕਾਰੋਬਾਰ ਚੱਲੇ ਚੰਗਾ ਕਾਰੋਬਾਰ ਕਾਹਦਾ ਵੀ ਬੋਤਲਾਂ ਬਹੁਤੀਆਂ ਵਿਕਣ ਅਸੀਂ ਇਹ ਨਹੀਂ ਸੋਚਦੇ ਵੀ ਇਹ ਗੱਲ ਗੁਰੂ ਨੂੰ ਭਾਂਦੀ ਹੈ ਕਿ ਨਹੀਂ ਤੇ ਉਹੋ ਜਿਹੇ ਅੱਗੋਂ ਸਰਦਾਰ ਸਾਹਿਬ ਜਿਨ੍ਹਾਂ ਦਾ ਕਾਰੋਬਾਰ ਸੀ ਉਹ ਕਹਿੰਦਾ ਜੀ ਬੜੀ ਭਿੱਜ ਕੇ ਤੁਸੀਂ ਅਰਦਾਸ ਕੀਤੀ ਏ ਮੇਰਾ ਤੇ ਮਨ ਤਾਂ ਖੁਸ਼ ਹੁੰਦਾ ਜੇ ਪਹਿਲੀ ਬੋਤਲ ਭਾਈ ਸਾਹਿਬ ਹੀ ਲੈਣ ਮੈਂ ਕਿਹਾ ਵੀ ਗੱਲ ਠੀਕ ਉਹ ਕਰਮ ਕਰੀਏ ਜਿਹਦੇ ਨਾਲ ਗੁਰੂ ਦੀ ਸਾਨੂੰ ਖੁਸ਼ੀ ਮਿਲਦੀ ਉਹ ਹੈ ਗੁਰਮੁਖ ਕਿ ਮੇਰੇ ਗੁਰੂ ਨੂੰ ਇਹ ਗੱਲ ਪ੍ਰਵਾਨ ਵੀ ਹੈ ਕਿ ਨਹੀਂ ਕਹਿੰਦੇ ਨੇ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੈ ਗੋ ਗੁਰਮੁਖ ਜਾਏ ਮਿਲੈ ਨਿਜ ਮਹਿਲੀ ਅਨਹਦ ਸ਼ਬਦ ਬਜਾਵੈ ਗੋ ਕਹਿੰਦੇ ਨੇ ਜਿਹੜਾ ਗੁਰਮੁਖ ਹੈ ਨਾ ਉਹ ਫਿਰ ਨਿਜ ਘਰ ਵਿੱਚ ਪਹੁੰਚ ਜਾਂਦਾ ਮਹਿਲੀ ਤੋਂ ਭਾਵ ਹੈ ਨਿਜ ਘਰ ਉਹ ਹੈ ਬੇਗਮਪੁਰਾ ਸ਼ਹਿਰ ਕੋਲ ਜਿੱਥੇ ਕਿਸੇ ਤਰ੍ਹਾਂ ਦਾ ਵੀ ਗਮ ਨਹੀਂ ਉਹ ਪਰਮਾਤਮਾ ਦੇ ਹਜ਼ੂਰੀ ਵਿੱਚ ਪਹੁੰਚ ਜਾਂਦਾ ਤੇ ਗੁਰੂ ਸਵਾਰਿਓ ਜਿਹੜਾ ਪਹੁੰਚ ਜਾਂਦਾ ਫਿਰ ਅਨਹਦ ਸ਼ਬਦ ਵਜਾਵੇ ਗੋ ਮਾਲਕ ਕਿਰਪਾ ਕਰਕੇ ਉਹਦੇ ਅੰਦਰ ਉਹ ਸ਼ਬਦ ਜਿਹੜਾ ਨਾ ਬਖਸ਼ਿਸ਼ ਕਰ ਦਿੰਦਾ ਉਹ ਹਰ ਵੇਲੇ ਵੱਜਦਾ ਰਹਿੰਦਾ ਅਨਹਦ ਸ਼ਬਦ ਇੱਕ ਉਹ ਹੁੰਦਾ ਇੱਕ ਹੈ ਆਹਦ ਸ਼ਬਦ ਇੱਕ ਹੈ ਅਨਾਹਦ ਸ਼ਬਦ ਆਹਦ ਸ਼ਬਦ ਉਹ ਹੁੰਦਾ ਜਿਹੜਾ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਜਿਵੇਂ ਪੱਥਰ ਨਾਲ ਪੱਥਰ ਟਕਰਾਇਆ ਆਵਾਜ਼ ਪੈਦਾ ਹੋਈ ਪੱਥਰਾਂ ਨਾਲ ਪਾਣੀ ਟਕਰਾ ਰਿਹਾ ਆਵਾਜ਼ ਪੈਦਾ ਹੋ ਰਹੀ ਹੈ ਇਹ ਭਾਂਡਿਆਂ ਨਾਲ ਭਾਂਡੇ ਟਕਰਾਉਂਦੇ ਨੇ ਤਾੜੀ ਮਾਰਨੇ ਇਹ ਆਹਦ ਸ਼ਬਦ ਇੱਕ ਅਨਾਹਦ ਸ਼ਬਦ ਹੁੰਦਾ ਉਹ ਨਿਰੰਤਰ ਚੱਲਦਾ ਉਹ ਆਪਣੇ ਆਪ ਅੰਦਰ ਚੱਲ ਰਿਹਾ ਵਾਜੇ ਅਨਹਦ ਤੂਰੇ ਉਹ ਵਾਜੇ ਜਿਹੜੇ ਲਗਾਤਾਰ ਅੰਦਰ ਵੱਜਦੇ ਤੋ ਗੁਰੂ ਸਵਾਰਿਓ ਗੁਰੂ ਕਿਰਪਾ ਕਰ ਦਿੰਦਾ ਉਹਨਾਂ ਦੇ ਅੰਦਰ ਇਹ ਅਨਹਦ ਨਾਦ ਜਿਹੜਾ ਇਹ ਵੱਜਣ ਲੱਗ ਪੈਂਦਾ ਜੀ ਜੰਤ ਸਭ ਸ੍ਰਿਸ਼ਟ ਸ੍ਰਿਸ਼ਟ ਉਪਾਈ ਗੁਰਮੁਖ ਸੋਭਾ ਪਾਵੇ ਗੋ ਕਹਿੰਦੇ ਨੇ ਵੇਖੋ ਸਾਰੀ ਸ੍ਰਿਸ਼ਟੀ ਇਹ ਜਿੰਨੇ ਵੀ ਜੀਵ ਜੰਤੂ ਨੇ ਇਹ ਸਾਰੇ ਪੈਦਾ ਤੇ ਉਸ ਪਰਮਾਤਮਾ ਨੇ ਕੀਤੇ ਨੇ ਨਾ ਜਿੰਨੀ ਮਾਨਵਤਾ ਹੈ ਇਹ ਸਾਰੀ ਉਸ ਪਰਮਾਤਮਾ ਨੇ ਪੈਦਾ ਕੀਤੀ ਏ ਪਰ ਸਾਰੇ ਸ਼ੋਭਾ ਨਹੀਂ ਪਾਉਂਦੇ ਗੁਰਮੁਖ ਸ਼ੋਭਾ ਪਾਵੇ ਗੋ ਕਹਿੰਦੇ ਨੇ ਜਿਹੜਾ ਗੁਰਮੁਖ ਬੰਦਾ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ ਜਿਨੇ ਆਪਣਾ ਆਪਾ ਗੁਰੂ ਅੱਗੇ ਸੁਰੈਂਡਰ ਕਰ ਦਿੱਤਾ ਵੀ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਮਾਲਕ ਜੀ ਤੂੰ ਜਿੱਥੇ ਵੀ ਮੈਨੂੰ ਰੱਖੇ ਮੈਂ ਉਥੇ ਹੀ ਪ੍ਰਸੰਨ ਮੈਂ ਉਥੇ ਹੀ ਖੁਸ਼ ਹਾਂ ਇਹ ਵੀ ਉਹਦੀ ਦਾਤ ਹੈ ਕਈ ਵਾਰੀ ਜੇ ਕਿਤੇ ਦੁੱਖ ਆਉਂਦਾ ਨਾ ਤੇ ਗੁਰਮੁਖ ਪਿਆਰੇ ਕਹਿੰਦੇ ਨੇ ਇਹ ਵੀ ਉਹਦੀ ਦਾਤ ਹੈ ਕੇਤਿਆਂ ਦੁੱਖ ਭੁੱਖ ਸੱਦ ਮਾਰ ਇਹ ਭੀ ਦਾਤ ਤੇਰੀ ਦਾਤਾ ਇਹ ਉਸ ਮਾਲਕ ਦੀ ਦਾਤ ਹੈ ਤੋ ਗੁਰੂ ਸਵਾਰਿਓ ਮੈਂ ਇੱਕ ਦਿਨ ਪੜ੍ਹ ਰਿਹਾ ਸੀ ਇੱਕ ਰਾਜਾ ਤੇ ਉਹਦੇ ਨਾਲ ਨੌਕਰ ਇਹ ਜਾ ਰਹੇ ਸਨ ਤੇ ਰਸਤੇ ਵਿੱਚ ਇੱਕ ਫਲ ਨਜ਼ਰ ਆਇਆ ਉਹਨੇ ਕਿਹਾ ਫਲ ਤੋੜ ਜਦੋਂ ਫਲ ਤੋੜਿਆ ਨਾ ਜੀ ਤੇ ਉਹ ਵਜ਼ੀਰ ਨੂੰ ਕਹਿੰਦਾ ਨੌਕਰ ਨੂੰ ਕਹਿੰਦਾ ਵੀ ਇਹ ਫਲ ਜਿਹੜਾ ਨਾ ਇਹ ਕੱਟ ਕੇ ਵੇਖ ਤੇ ਚੱਕ ਕੇ ਵੇਖ ਕਿਸ ਤਰ੍ਹਾਂ ਉਹਨੇ ਜਦੋਂ ਚੱਕਿਆ ਫੜਾਇਆ ਉਹਨੂੰ ਰਾਜੇ ਨੇ ਤੇ ਉਹਨੇ ਲੈ ਕੇ ਤੇ ਉਹਨੂੰ ਜਦੋਂ ਚੱਕਿਆ ਨਾ ਜੀ ਤੇ ਬੜਾ ਹੀ ਕੌੜਾ ਸੀ ਪਰ ਉਹ ਫਟਾਫਟ ਚੱਕ ਗਿਆ ਰਾਜੇ ਨੂੰ ਕਹਿੰਦਾ ਹੋਰ ਦੇ ਉਹਨੇ ਹੋਰ ਜਿਹੜਾ ਬਚਿਆ ਸੀ ਉਹ ਵੀ ਕੱਟ ਕੇ ਦੇ ਦਿੱਤਾ ਥੋੜਾ ਜਿਹਾ ਬਚਿਆ ਕਹਿਣ ਲੱਗਾ ਇਹ ਵੀ ਦੇ ਦੇ ਉਹ ਆਂਦਾ ਇੰਨਾ ਕੁ ਤੇ ਮੇਰੇ ਵਾਸਤੇ ਰਹਿਣ ਦੇ ਬਹੁਤਾ ਹੀ ਭੁੱਖਾ ਹੋ ਗਿਆ ਉਹਨੇ ਜੀ ਜਦੋਂ ਰਾਜੇ ਨੇ ਉਹ ਮੂੰਹ ਚ ਪਾਇਆ ਤੇ ਉਹ ਕੌੜਾ ਜ਼ਹਿਰ ਤੇ ਉਹ ਕਹਿੰਦਾ ਉਹ ਭਲਿਆ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇੰਨਾ ਕੌੜਾ ਤੇ ਤੂੰ ਖਾ ਗਿਆ ਉਹ ਕਹਿੰਦਾ ਬਾਦਸ਼ਾਹ ਸਲਾਮਤ ਇੰਨੇ ਮਿੱਠੇ ਫਲ ਅੱਗੇ ਤੁਹਾਡੇ ਹੱਥੋਂ ਲਈ ਦੇ ਨੇ ਤੇ ਜੇ ਅੱਜ ਕੌੜਾ ਮਿਲ ਗਿਆ ਤੇ ਮੈਂ ਵਾਪਸ ਕਰ ਦਿੰਦਾ ਇਹ ਨਹੀਂ ਹੋ ਸਕਦਾ ਇਹ ਵੀ ਤੇਰੇ ਹੱਥੋਂ ਮਿਲਿਆ ਜੇ ਦੁੱਖ ਮਿਲ ਜਾਏ ਨਾ ਕਿਤੇ ਪਰਮਾਤਮਾ ਵੱਲੋਂ ਤੇ ਉਹ ਕਹਿੰਦੇ ਨੇ ਇਹ ਵੀ ਉਹਦੀ ਦਾਤ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਨੇ ਜਿਹੜੇ ਰੱਬ ਦੇ ਪਿਆਰੇ ਤੋ ਪਾਤਸ਼ਾਹ ਜੀ ਇਹ ਬਖਸ਼ਿਸ਼ ਪੈ ਕਰਦੇ ਨੇ ਕਹਿੰਦੇ ਨੇ ਕਿ ਸਾਰੇ ਜਿੰਨੇ ਨੇ ਨਾ ਇਹ ਪੈਦਾ ਤੇ ਪਰਮਾਤਮਾ ਨੇ ਕੀਤੇ ਨੇ ਪਰ ਜਿਹੜੇ ਗੁਰਮੁਖ ਨੇ ਰੱਬ ਦੇ ਪਿਆਰੇ ਉਹ ਸ਼ੋਭਾ ਪਾਉਂਦੇ ਨੇ ਉਸ ਮਾਲਕ ਦੀ ਦਰਗਾਹ ਵਿੱਚ ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੇ ਆਏ ਜਾਏ ਦੁੱਖ ਪਾਵੇ ਗੋ ਪਰ ਗੁਰੂ ਦੇ ਮਿਲਾਪ ਤੋਂ ਬਗੈਰ ਕਹਿੰਦੇ ਨੇ ਨਿੱਜ ਘਰ ਦੀ ਪ੍ਰਾਪਤੀ ਨਹੀਂ ਹੁੰਦੀ ਗੁਰੂ ਦੇ ਚਰਨਾਂ ਵਿੱਚ ਥਾਂ ਨਹੀਂ ਮਿਲਦੀ ਫਿਰ ਆਏ ਜਾਏ ਦੁੱਖ ਪਾਵੇ ਗੋ ਫਿਰ ਜਨਮ ਮਰਨ ਦਾ ਜਿਹੜਾ ਗੇੜ ਹੈ ਨਾ ਉਹਦੇ ਵਿੱਚ ਹੀ ਪਏ ਰਹਿੰਦੇ ਨੇ ਤੇ ਦੁੱਖ ਭੋਗਦੇ ਰਹਿੰਦੇ ਨੇ ਆਏ ਜੂਨੀਆਂ ਵਿੱਚ ਕਈ ਜਨਮਾਂ ਵਿੱਚ ਭਟਕਦੇ ਰਹੇ ਤੇ ਫਿਰ ਸੰਸਾਰ ਤੋਂ ਚਲੇ ਗਏ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੇ ਗੋ ਕਹਿੰਦੇ ਨੇ ਅਨੇਕਾਂ ਜਨਮਾਂ ਦੇ ਮਾਲਕ ਜੀ ਅਸੀਂ ਵਿਛੜੇ ਹੋਏ ਕਿਹਦੇ ਨਾਲੋਂ ਉਸ ਪਰਮਾਤਮਾ ਨਾਲੋਂ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਹਾਰੇ ਲਿਖ। ਇਹ ਵੀ ਇੱਕ ਅਰਦਾਸ ਹੈ, ਕਹਿੰਦੇ ਨੇ ਕਰ ਕਿਰਪਾ ਗੁਰੂ ਮਿਲਾਵੇ ਗੋ। ਇਹ ਮਾਲਕ ਦੀ ਕਿਰਪਾ ਕਰਕੇ ਗੁਰੂ ਮਿਲਾ ਦਿਓ, ਗੁਰੂ ਤੋਂ ਬਗੈਰ ਤੁਹਾਡੇ ਨਾਲ ਮਿਲਾਪ ਨਹੀਂ ਹੋਣਾ। ਇਸ ਕਰਕੇ ਬੜੇ ਜਨਮਾਂ ਦੇ ਵਿਛੜੇ ਆ, ਤੇ ਮਾਲਕ ਕਿਰਪਾ ਕਰਕੇ ਗੁਰੂ ਮਿਲਾ ਦਿਓ। ਸਤਿਗੁਰ ਮਿਲਤ ਮਹਾ ਸੁਖ ਪਾਇਆ, ਮਤ ਮਲੀਨ ਬਿਗਸਾ ਵੈਗੋ। ਕਹਿੰਦੇ ਨੇ ਹੁਣ ਜਦੋਂ ਗੁਰੂ ਮਿਲ ਪਿਆ ਤੇ ਫਿਰ ਬਹੁਤ ਵੱਡਾ ਸੁਖ ਪ੍ਰਾਪਤ ਹੋ ਗਿਆ। ਗੁਰੂ ਮੁਖ ਦੇਖ ਗਰੂ ਸੁਖ ਪਾਇਆ, ਗਰੂ ਦਾ ਅਰਥ ਹੁੰਦਾ ਵੱਡਾ ਸੁਖ। ਕਹਿੰਦੇ ਨੇ ਗੁਰੂ ਮਿਲ ਪਿਆ ਤੇ ਵੱਡੇ ਸੁਖ ਦੀ ਹੁਣ ਪ੍ਰਾਪਤੀ ਹੋ ਗਈ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਮਿਲਤ ਮਹਾ ਸੁਖ ਪਾਇਆ, ਮਤ ਮਲੀਨ ਬਿਕਸਾ ਵੈਗੋ। ਕਹਿੰਦੇ ਨੇ ਜਿਹੜੀ ਮਲੀਨ ਮਤ ਸੀ, ਭੈੜੀ ਮਤ ਸੀ ਨਾ, ਉਹ ਹੁਣ ਬਿਣਸ ਗਈ, ਉਹ ਦੂਰ ਕਰ ਦਿੱਤੀ ਮਾਲਕ ਨੇ ਕਿਰਪਾ ਕਰਕੇ। ਹਰ ਹਰ ਕਿਰਪਾ ਕਰੋ ਜਗ ਜੀਵਨ, ਮੈਂ ਸ਼ਰਧਾ ਨਾਮ ਲਗਾਵੈ ਗੋ। ਕਹਿੰਦੇ ਨੇ ਅਰਦਾਸ ਬੇਨਤੀ ਕਿ ਹੇ ਸਾਰੇ ਜਗਤ ਨੂੰ ਜੀਵਨ ਦੇਣ ਵਾਲੇ ਜਗ ਜੀਵਨ, ਉਹ ਪਰਿਪੂਰਨ ਪਰਮਾਤਮਾ, ਕਹਿੰਦੇ ਨੇ ਹਰ ਹਰ ਕਿਰਪਾ ਕਰੋ। ਹੇ ਵਾਹਿਗੁਰੂ ਜੀ, ਮੇਰੇ ਤੇ ਕਿਰਪਾ ਕਰੋ, ਸਾਰੇ ਜਗਤ ਨੂੰ ਜੀਵਨ ਦੇਣ ਵਾਲੇ, ਮੈਂ ਸ਼ਰਧਾ ਨਾਮ ਲਗਾਵੈ ਗੋ। ਮੇਰੀ ਜਿਹੜੀ ਸ਼ਰਧਾ ਹੈ ਉਹ ਨਾਮ ਦੇ ਵਿੱਚ ਲੱਗ ਜਾ। ਬਹੁਤ ਸਾਰਿਆਂ ਦੀ ਬਾਕੀ ਪਰਿਵਾਰ ਵਿੱਚ ਸ਼ਰਧਾ ਹੁੰਦੀ ਹੈ, ਕਿਸੇ ਦੀ ਧਨ ਦੌਲਤ ਵਿੱਚ ਜੁੜੀ ਹੁੰਦੀ ਹੈ, ਪਰ ਕਹਿੰਦੇ ਨੇ ਉਹ ਭਾਗਾਂ ਵਾਲੇ ਨੇ ਜਿਨ੍ਹਾਂ ਦੀ ਨਾਮ ਵਿੱਚ ਸ਼ਰਧਾ। ਜਿਹਦੇ ਤੇ ਸ਼ਰਧਾ ਹੁੰਦੀ ਹੈ ਨਾ, ਕੋਈ ਚੀਜ਼ ਬੰਦਾ ਮੰਗਦਾ, ਜਿਹਦੇ ਨਾਲ ਅੰਦਰੋਂ ਜੁੜਿਆ ਹੁੰਦਾ, ਕੋਈ ਧਨ ਦੌਲਤ ਮੰਗਦਾ, ਕੋਈ ਪਰਿਵਾਰ, ਕੋਈ ਸੁੱਖ ਮੰਗਦਾ, ਤੇ ਗੁਰੂ ਸਵਾਰਿਓ, ਜੇ ਸ਼ਰਧਾ ਨਾਮ ਤੇ ਬਣ ਜਾਏ, ਨਾਮ ਦੇ ਨਾਲ ਸ਼ਰਧਾ ਜੁੜ ਜਾਏ, ਕਹਿੰਦੇ ਨੇ ਫਿਰ ਸ਼ਰਧਾ ਨਾਮ ਲਗਾਵੈ ਗੋ। ਨਾਮ ਦੇ ਨਾਲ ਮੇਰੀ ਸ਼ਰਧਾ ਬਣ ਜਾਏ। ਨਾਨਕ ਗੁਰੂ ਗੁਰੂ ਹੈ ਸਤਿਗੁਰ, ਮੈਂ ਸਤਿਗੁਰ ਸ਼ਰਨ ਮਿਲਾਵੈ ਗੋ। ਕਹਿੰਦੇ ਨੇ ਕਿ ਹੇ ਨਾਨਕ, ਆਖ ਗੁਰੂ ਪਰਮਾ ਸਤਿਗੁਰੂ ਹੈ, ਔਰ ਸਤਿਗੁਰੂ ਕਿਰਪਾ ਕਰਕੇ ਮੈਂ ਸਤਿਗੁਰ ਸ਼ਰਨ ਮਿਲਾਵੈ ਗੋ। ਮੇਰੇ ਵਾਹਿਗੁਰੂ ਜੀ ਕਿਰਪਾ ਕਰਕੇ ਮੈਨੂੰ ਸਤਿਗੁਰੂ ਦੀ ਸ਼ਰਨ ਵਿੱਚ ਮਿਲਾ, ਮੈਨੂੰ ਸਤਿਗੁਰੂ ਦੀ ਸ਼ਰਨ ਜਿਹੜੀ ਉਹ ਨਸੀਬ ਹੋ ਜਾਏ, ਮੈਨੂੰ ਗੁਰੂ ਦੇ ਚਰਨਾਂ ਦੇ ਨਾਲ ਮੇਰਾ ਜੁੜਨਾ ਹੋ ਜਾਏ, ਔਰ ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਵਾਹਿਗੁਰੂ ਦੇ ਨਾਲ ਜੁੜਿਆ ਜਾ ਸਕਦਾ। ਇਸੇ ਕਰਕੇ ਕਹਿੰਦੇ ਨੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਕਹਿੰਦੇ ਨੇ ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਵੀ ਨਹੀਂ। ਇਸ ਕਰਕੇ ਸਿੱਖਾ ਤੂੰ ਗੁਰੂ ਨਾਲ ਜੁੜਨਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ। ਕਹਿੰਦੇ ਨੇ ਮੇਰਾ ਗੁਰੂ ਹੀ ਮਾਂ ਹੈ, ਮੇਰਾ ਗੁਰੂ ਹੀ ਮੇਰਾ ਪਿਤਾ ਹੈ, ਔਰ ਪਰਿਪੂਰਨ ਪਰਮਾਤਮਾ ਪਰਮੇਸ਼ਰ ਮੇਰਾ ਗੁਰੂ ਹੀ ਮੇਰੇ ਵਾਸਤੇ ਪਰਮੇਸ਼ਰ। ਨਾਨਕ ਸੋਧੈ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ, ਕੋਈ ਅੰਤਰ ਨਹੀਂ ਹੈ। ਇਸ ਕਰਕੇ ਸਿੱਖ ਨੇ ਗੁਰੂ ਦੇ ਨਾਲ ਜੁੜਨਾ। ਤੇ ਗੁਰੂ ਕੌਣ ਹੈ ਪਿਆਰਿਓ? ਗੁਰੂ ਹੈ ਸ਼ਬਦ ਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਤਿਗੁਰੂ ਜੀ ਨੇ। ਅਸੀਂ ਸ਼ਬਦ ਗੁਰੂ ਦੇ ਨਾਲ ਜੁੜਨਾ, ਔਰ ਸ਼ਬਦ ਨੂੰ ਹੀ ਆਪਣੇ ਹਿਰਦੇ ਵਿੱਚ ਵਸਾਈਏ, ਸ਼ਬਦ ਹੀ ਸਦੀਵੀ ਰਹਿਣਾ। ਇਸ ਕਰਕੇ ਸਾਡੇ ਅੰਦਰ ਬਾਣੀ ਤੇ ਬਾਹਰ ਬਾਣਾ, ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਅਸੀਂ ਸ਼ਬਦ ਤੇ ਸ਼ਸਤਰ ਦੇ ਧਾਰਨੀ ਹੋਈਏ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।